ਪੀਨਾ ਕਠੋਰੇ ਜੋ ਪੀਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਸਾਹਿਬ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀ, ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਆਪ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਧਰਮ ਦੇ ਯੁੱਧ ਵਿੱਚ ਪ੍ਰਵਿਰਤ ਹਨ। ਇੱਧਰ ਮਿਲੇਸ਼ ਸਾਧ ਸੰਗਤ ਜੀ ਲਲਾ ਵੇਗ ਹੰਕਾਰ ਦੇ ਸਹਿਤ ਜੋ ਚੜ ਕੇ ਆਇਆ ਹੈ, ਆਪਣੀ ਸਤਸੰਗ ਜੀ 25,000 ਦੀ ਗਿਣਤੀ 'ਚ ਰਾਤੋ ਰਾਤ ਫੌਜ ਆਪਣੀ ਮਰਵਾ ਚੁੱਕਿਆ ਹੈ। ਪੌਣ ਦੇਵਤੇ ਨੇ ਐਸੀ ਆਗਿਆ ਦਾ ਪਾਲਣ ਕੀਤਾ, ਮਹਾਰਾਜ ਸਾਹਿਬ ਦਾ ਹੁਕਮ ਮੰਨਦਿਆਂ ਹੋਇਆਂ ਹਿਮਾਲੀਆ ਪਰਬਤ ਤੋਂ ਐਸੀ ਠੰਡ ਲਿਆਂਦੀ, ਸਤਸੰਗ ਜੀ ਸਾਰੇ ਹੱਥ ਪੈਰ ਸੁੰਨ ਕਰ ਦਿੱਤੇ। ਇੱਧਰ ਜਿੰਨੇ ਗੁਰਸਿੱਖ ਸੂਰਮਿਆਂ ਦੀ ਫੌਜ ਹੈ, ਥਾਂ ਥਾਂ ਧੂਣੇ ਲਾਏ ਨੇ, ਜੰਗਲ ਦਾ ਇਲਾਕਾ, ਲੱਕੜ ਦੀ ਕੋਈ ਕਮੀ ਨਹੀਂ ਹੈ, ਆਪ ਸੇਕ ਰਹੇ ਨੇ। ਜਿਉਂ ਜਿਉਂ ਤੁਰਕ ਚੜ੍ਹ ਕੇ ਆਉਂਦੇ ਆ, ਤਿਉਂ ਤਿਉਂ ਸਤਸੰਗਤ ਜੀ ਦੰਡ ਦੇ ਰਹੇ ਨੇ। ਗੁਰੂ ਕੇ ਕਿਸੇ 'ਤੇ ਚੜ੍ਹ ਕੇ ਨਹੀਂ ਗਏ ਕਦੇ ਵੀ ਸਤਸੰਗਤ ਜੀ, ਗੁਰੂ ਕਿਆਂ ਨੇ ਕਿਸੇ ਦੇ ਘਰ 'ਤੇ ਜਾ ਕੇ ਹਮਲਾ ਨਹੀਂ ਕੀਤਾ। ਆਇਆਂ ਨੂੰ ਸਤਸੰਗਤ ਜੀ ਬਖਸ਼ਿਆ ਨਹੀਂ, ਬਖਸ਼ਿਆ ਵੀ ਦੁਨੀਆਂ ਦੇ ਭਾਅ ਦਾ ਨਹੀਂ ਬਖਸ਼ਿਆ, ਜਿਹੜੇ ਆਪਣੇ ਹੱਥੋਂ ਸਤਸੰਗ ਜੀ ਮਾਰ ਦਿੱਤੇ ਉਹ ਵੀ ਮੁਕਤ ਕਰ ਦਿੱਤੇ। ਗੁਰੂ ਸਤਸੰਗਤ ਜੀ ਕੀ ਕਰਦਾ ਹੈ, ਜਿਵੇਂ ਖੂਨੀ ਆਦਮੀ ਤੋਂ ਲੋਕ ਡਰਦੇ ਹੈ, ਇਸੇ ਤਰ੍ਹਾਂ ਗੁਰੂ ਤੋਂ ਵੀ ਲੋਕ ਭੈ ਕਰਦੇ ਹੈ। ਆਪਾਂ ਕਿਸੇ ਮਹਾਂਪੁਰਖ ਕੋਲ ਜਾਣਾ ਹੋਵੇ, ਡਰਾਂਗੇ ਮਨ ਵਿੱਚ, ਮਨ ਡਰਦਾ ਹੈ ਵੀ ਖਮਨੀ ਕੀ ਕਹਿ ਦੇਣਗੇ। ਗੁਰੂ ਕੋਲ ਜਾਈਏ ਫਿਰ ਵੀ ਭੈ ਜਿਹਾ ਆਉਂਦਾ ਹੈ। ਭੈ ਮਨ ਦਾ ਕੌਣ ਹੈ, ਮਨ, ਮਨ ਹੀ ਡਰਦਾ ਹੈ ਨਾ। ਮਨ ਨੂੰ ਪਤਾ ਹੈ, ਜਿਵੇਂ ਸਤਸੰਗ ਜੀ ਕਾਤਲ ਕੋਲੇ ਆਦਮੀ ਜਾਂਦਾ ਨਹੀਂ ਵੀ ਇਹਨੇ ਕਤਲ ਕੀਤਾ ਵੀ ਮੈਨੂੰ ਨਾ ਮਾਰ ਦੇਵੇ, ਤਦੇ ਹੀ ਡਰਦੇ ਹਾਂ ਕਾਤਲ ਤੋਂ। ਇੱਧਰ ਗੁਰੂਆਂ ਨੇ ਆਪਣਾ ਮਨ ਨਹੀਂ ਛੱਡਿਆ ਹੁੰਦਾ, ਮਾਰਿਆ ਹੁੰਦਾ। ਮਹਾਂਪੁਰਖ ਨੇ ਵੀ ਆਪਣਾ ਮਨ ਮਾਰਿਆ ਹੁੰਦਾ। ਇਹ ਜੀਵਾਂ ਦੇ ਮਨ ਨੂੰ ਪਤਾ ਲੱਗ ਜਾਂਦਾ ਵੀ ਇੱਥੇ ਜਿਹੜਾ ਮੇਰਾ ਭਰਾ ਉਹ ਮਾਰੀ ਬੈਠਾ, ਇਹ ਜੇ ਮੈਂ ਗਿਆ ਮੈਨੂੰ ਵੀ ਮਾਰ ਦੂੰ। ਇਸ ਕਰਕੇ ਸਤਸੰਗ ਜੀ ਭੈ ਆਉਂਦਾ। ਸੋ ਗੁਰੂ ਸਾਹਿਬ ਵੀ ਜੇ ਆਪਾਂ ਭਗਤੀ 'ਚ ਜੁੜਦੇ ਹਾਂ ਤਾਂ ਆਪਣੇ ਮਨ ਨੂੰ ਮਾਰ ਦਿੰਦੇ ਨੇ। ਮਨ ਹੀ ਤੰਗ ਕਰਦਾ ਹਰ ਵੇਲੇ ਸਤਸੰਗਤ ਜੀ, ਬਾਲਕ ਵਾਂਗੂ ਰੋਂਦਾ ਹੀ ਰਹਿੰਦਾ, ਇਹ ਕੁਝ ਨਾ ਕੁਝ ਮੰਗਦਾ ਹੀ ਰਹਿੰਦਾ, ਸਾਰੀ ਜ਼ਿੰਦਗੀ ਟਿਕਣ ਨਹੀਂ ਦਿੰਦਾ। ਇਸੇ ਤਰ੍ਹਾਂ ਸਤਸੰਗਤ ਜੀ ਪ੍ਰਤੱਖ ਵੀ ਬਲੇਸ਼ਾਂ ਨੂੰ ਮਾਰ ਮਾਰ ਕੇ ਖਾਲਸਾ ਜੀ ਮੁਕਤ ਕਰ ਰਹੇ ਨੇ। ਜਿਸ ਪ੍ਰਕਾਰ ਸਤਸੰਗ ਜੀ ਲਲਾ ਬੇਗ ਸੂਬਾ, ਬਾਕੀ ਰਹਿੰਦੀ ਖੂੰਹਦੀ ਫੌਜ 10,000 ਲੈ ਕੇ ਚੜ੍ਹਿਆ ਹੈ, ਪਛਤਾਉਂਦਾ ਵੀ ਹੈ, ਨਾਲ ਦੇ ਸਤਸੰਗ ਜੀ ਧੀਰਜ ਦਿੰਦੇ ਨੇ, ਇਹਦਾ ਭਾਣਜਾ ਕਾਬਲੀ ਬੇਗ ਆ ਜਿਹੜਾ ਅੱਜ ਸਤਸੰਗ ਜੀ ਮਾਰਿਆ ਜਾਣਾ ਹੈ ਗੁਰੂ ਸਾਹਿਬ ਦੇ ਹੱਥੋਂ। ਬੜਾ ਹੰਕਾਰੀ ਹੈ ਸਤਸੰਗ ਜੀ, ਪੈਂਦੇ ਖਾਂ ਵਾਂਗੂ ਬਲੀ ਹੈ। ਦੂਸਰੇ ਪਕਸ਼ ਦੇ ਅੰਦਰ ਸਤਸੰਗਤ ਜੀ ਠੰਡ ਨੇ ਅਤੇ ਹਨੇਰੇ ਨੇ ਇਹਨਾਂ ਨੂੰ ਬਹੁਤ ਸਤਸੰਗ ਜੀ ਤੰਗ ਕੀਤਾ। ਦਿਨ ਚੜ੍ਹਦੇ ਨੂੰ 25,000 ਮਾਰੀ ਗਈ, ਇਹ ਜਿਹੜੀ 10,000 ਲੈ ਕੇ ਚੜ੍ਹਿਆ ਹੋਇਆ ਸਤਸੰਗ ਜੀ, ਭਿਆਨਕ ਜੰਗ ਹੋ ਰਿਹਾ ਹੈ। ਦਸਵੇਂ ਪਾਤਸ਼ਾਹ, ਛੇਵੇਂ ਪਾਤਸ਼ਾਹ ਸਤਸੰਗ ਜੀ ਆਪ ਸਾਹਮਣੇ ਜੰਗ ਦੇ ਵਿੱਚ ਗੁਰਸਿੱਖ ਸੂਰਮਿਆਂ ਨੂੰ ਨਾਲ ਲੈ ਕੇ ਜੰਗ ਲੜ ਰਹੇ ਨੇ। ਭਾਈ ਜੋਧ ਨੂੰ ਹੁਕਮ ਕੀਤਾ ਹੈ ਕਿ ਇੱਕ ਪਾਸੇ ਦੀ ਤੁਰਕਾਂ ਨੂੰ ਪੈ, ਇਹ ਦੱਖਣ ਦੇ ਪਾਸੇ ਦੀ ਹੋ ਕੇ ਸਤਸੰਗ ਜੀ ਦੂਸਰੇ ਪਾਸੇ ਨੇ ਜੰਗ ਆਰੰਭ ਕੀਤਾ ਹੈ। ਇਉਂ ਤੁਰਕਾਂ ਨੂੰ ਨਿਬੇੜ ਰਹੇ ਨੇ, ਜਿਸ ਪ੍ਰਕਾਰ ਆਪਦੇ ਤੀਰ ਚੱਲ ਰਹੇ ਨੇ। ਸਤਸੰਗ ਜੀ ਸੁਣੋ, ਕੱਲ ਜਿਵੇਂ ਵਰਣਨ ਆਇਆ ਸੀ, ਭੂਤ ਪ੍ਰੇਤ ਸਤਸੰਗ ਜੀ ਮਾਸ ਖਾ ਰਹੇ ਨੇ, ਖੂਨ ਪੀ ਰਹੇ ਨੇ, ਜੋਗਣੀਆਂ ਖੱਪਰ ਭਰ ਭਰ ਕੇ ਸਤਸੰਗ ਜੀ ਆਨੰਦ ਮਾਣਦੀਆਂ। ਉੱਥੇ ਖਾਲਸਾ ਜੀ ਦੇਵ ਲੋਕ ਦੀਆਂ ਅਪੱਛਰਾਂ, ਜਿਨ੍ਹਾਂ ਨੂੰ ਮੁਸਲਮਾਨ ਹੂਰਾਂ ਪਰੀਆਂ ਕਹਿ ਦਿੰਦੇ, ਭਿਸ਼ਟ ਦੀਆਂ, ਆਪਾਂ ਉਹਨਾਂ ਨੂੰ ਅਪੱਛਰਾਂ ਕਹਿ ਦਿੰਦੇ, ਉਹ ਸਤਸੰਗ ਜੀ ਵਰਨ ਵਾਸਤੇ ਸੂਰਮਿਆਂ ਨੂੰ, ਜਿਹੜੇ ਵੀਰ ਰਾਹ ਦੇ ਸਹਿਤ ਨਿਰਭੈ ਹੋ ਕੇ ਯੁੱਧ ਵਿੱਚ ਲੜਦੇ, ਉਹਨਾਂ ਦੀ ਕੀ ਗਤੀ ਹੁੰਦੀ। ਇਹ ਦਰਸਾਇਆ ਹੈ ਕਿ ਆਹ ਸਰੀਰ ਆਪਾਂ ਵੀ ਛੱਡਣੇ ਨੇ। ਜਿਸ ਵੇਲੇ ਜੰਗ ਯੁੱਧ ਦੇ ਅੰਦਰ ਸੂਰਮਾ ਛੱਡਦਾ ਹੈ ਸਰੀਰ, ਉਦੋਂ ਉਹ ਕਿੱਥੇ ਨੂੰ ਜਾਂਦਾ ਹੈ। ਚਮਕੌਰ ਦੀ ਗੜੀ ਦੇ ਜੰਗ ਹੋਏ, ਬੇਅੰਤ ਸਿੰਘਾਂ ਨੇ ਸ਼ਹੀਦੀਆਂ ਪਾਈਆਂ, ਮੁਕਤਸਰ ਸਾਹਿਬ ਦੇ ਜੰਗ ਹੋਏ, ਬੇਅੰਤ ਗੁਰੂ ਘਰ ਵਿੱਚ ਸਤਸੰਗ ਜੀ ਧਰਮ ਦੇ ਯੁੱਧ ਹੁੰਦੇ ਰਹੇ। ਆਹ ਸਰੀਰ ਤਿਆਗ ਕੇ ਸੂਰਮੇ ਸਤ ਸੰਗਤ ਜੀ ਜਿਹੜੇ ਤਾਂ ਸਹਿਤ ਕਾਮਨਾ ਦੇ ਨੇ, ਉਹ ਤਾਂ ਬਵਾਣਾ 'ਚ ਚੜ੍ਹਾ ਕੇ ਸਤਸੰਗ ਜੀ ਪੱਛਰਾਂ ਲੈ ਜਾਂਦੀਆਂ, ਆਪਣੇ ਆਪ ਨੂੰ ਸਤਸੰਗ ਜੀ ਸ਼ਿੰਗਾਰ ਦੇ ਸਹਿਤ ਉਹਨਾਂ ਦੇ ਸਾਹਮਣੇ ਕਰਦੀਆਂ ਕਿ ਜੇ ਸਾਨੂੰ ਪਸੰਦ ਕਰ ਲੈਣ ਉਹਦੇ ਨਾਲ ਹੀ ਉਹਦਾ ਸਤਸੰਗ ਜੀ ਵਿਆਹ ਸਵਰਗ ਵਿੱਚ ਹੋ ਜਾਂਦਾ। ਉਹ ਸਕਾਮੀ ਹੈ ਜਿਹੜਾ ਸਵਰਗ ਦੇ ਸਤਸੰਗ ਜੀ ਦੇਵ ਲੋਕ ਵਿੱਚ ਦੇਵਤਾ ਬਣ ਕੇ ਆਨੰਦ ਮਾਣਦਾ ਹੈ, ਜੇ ਪਦਾਰਥਾਂ ਦੇ ਇੱਥੇ ਦੇ ਪਦਾਰਥਾਂ ਨਾਲੋਂ ਉੱਥੇ ਦਾ 100 ਗੁਣ ਪਦਾਰਥਾਂ ਦਾ ਜ਼ਿਆਦਾ ਆਨੰਦ ਹੈ। ਜਿੰਨਾ ਆਪਾਂ ਨੂੰ ਕੀਰਤਨ ਦੀ ਆਵਾਜ਼ ਸਤਸੰਗ ਜੀ ਟਿਊਨਾਂ ਸੁਣਦਿਆਂ ਇੰਨਾ ਇੱਥੇ ਆਨੰਦ ਆਉਂਦਾ, ਇਦੋਂ 100 ਗੁਣਾ ਰਾਗੀ ਜਿਹੜੇ ਦੇਵ ਲੋਕ ਦੇ ਨੇ ਉਹਨਾਂ ਦੇ ਸਤਸੰਗ ਜੀ ਸਾਜਾਂ ਦਾ ਆਨੰਦ ਹੈ, ਇਦੋਂ 100 ਗੁਣਾ ਬਰੀਕ ਉਹਨਾਂ ਦੀਆਂ ਆਵਾਜ਼ਾਂ ਨੇ। ਲੇਕਿਨ ਆਪਾਂ ਤਾਂ ਇਸ ਰੰਗ ਰਾਗ ਨੂੰ ਨਹੀਂ ਛੱਡ ਸਕਦੇ, ਉਹਨੂੰ ਕਿਵੇਂ ਛੱਡ ਦਿਆਂਗੇ ਸਵਰਗ ਦੇ ਨੂੰ। ਲੇਕਿਨ ਜਿਹੜੇ ਗੁਰੂ ਕੇ ਸਿੱਖ ਨਿਸਕਾਮ ਨੇ, ਇਉਂ ਕਹਿੰਦੇ ਨੇ ਕਿ ਹੇ ਮਹਾਰਾਜ ਤੁਹਾਡਾ ਹੁਕਮ ਮੰਨਣਾ ਇੱਛਾ ਕੋਈ ਨਹੀਂ, ਜਾਂਦੇ ਉਹ ਵੀ ਸਤਸੰਗ ਜੀ ਬਾਣਾ 'ਤੇ ਚੜ੍ਹ ਕੇ ਨੇ, ਲੇਕਿਨ ਉਹ ਬ੍ਰਹਮ ਲੋਕ ਨੂੰ ਮੁਕਤ ਹੋ ਜਾਂਦੇ ਹਨ। ਸੂਰਜ ਮੰਡਲ ਨੂੰ ਬੰਨ ਕੇ ਸਤਸੰਗ ਜੀ ਸੂਰਜ ਚਲਿਆ ਜਾਂਦਾ ਹੈ ਸੂਰਮਾ। ਦੂਸਰੇ ਸਕਾਮੀਆਂ ਨੂੰ ਸਤਸੰਗਤ ਜੀ ਪੱਛਰਾਂ ਬਾਣਾ 'ਤੇ ਚੜ੍ਹਾ ਚੜ੍ਹਾ ਲਿਜਾ ਰਹੀਆਂ ਨੇ। ਇਹ ਪਿੱਛੇ ਸਤਸੰਗ ਜੀ ਪ੍ਰਸੰਗ ਆਇਆ ਹੈ। ਜਿਸ ਪ੍ਰਕਾਰ ਆਪ ਜੀ ਇਸੇ ਤਰ੍ਹਾਂ ਲਗਾਤਾਰ ਜੰਗ ਸਤਸੰਗ ਜੀ ਲੜ ਰਹੇ ਨੇ, ਸੂਰਜ ਚੜ੍ਹ ਚੁੱਕਿਆ ਹੈ, ਚਾਰ ਸਪੇਰੇ ਪ੍ਰਕਾਸ਼ ਹੈ, ਕਿਸੇ ਨੂੰ ਭੁਲੇਖਾ ਨਹੀਂ, ਕੋਈ ਧੋਖਾ ਨਹੀਂ ਹੋ ਸਕਦਾ ਹੈ। ਅੱਜ ਸਤਸੰਗਤ ਜੀ ਆਪ ਛੇਵੇਂ ਪਾਤਸ਼ਾਹ ਜੰਗ ਲੜਦੇ ਸੁਣੋ।
ਗੁਰ ਚਾਂਪਲੀਨਾ
ਗੁਰੂ ਸਾਹਿਬ ਨੇ ਧਨ ਖਲਿਆ ਨੌ ਟਾਂਕਦਾ,
ਕਠੋਰੇ ਜੋ ਪੀਨਾ,
ਬੜਾ ਹੀ ਮੋਟੇ ਕਾਨੇ ਨੇ ਸਤਸੰਗਤ ਜੀ, ਕਠੋਰ ਧਨ ਖਾਇਆ ਆਪ ਦਾ,
ਸਰਨ ਜੋਰ ਛੋਰੇ,
ਤੀਰ ਛੱਡਦੇ ਨੇ ਥਿਨ ਕੇ ਵਿੱਚ ਦੀ,
ਹਿਰਦੇ ਸਤਰ ਫੋਰੇ,
ਬੈਰੀਆਂ ਦੇ ਦਿਲ ਭੰਨੀ ਜਾਂਦੇ ਨੇ,
ਵਧੇ ਜਾਣ ਆਗੇ,
ਜੋ ਜੋ ਅੱਗੇ ਵੱਧਦੇ ਨੇ ਮਲੇਸ਼,
ਤਿਸੇ ਬਾਣ ਲਾਗੇ,
ਉਹਨਾਂ ਨੂੰ ਗੁਰੂ ਸਾਹਿਬ ਦੇ ਤੀਰ ਲੱਗਦੇ,
ਪਰੇ ਪਾਰ ਤਾਹੂ,
ਸਤਿਗੁਰੂ ਜੀ ਦਾ ਤੀਰ ਇੱਕ ਸੂਰਮੇ ਦੇ ਵਿੱਚ ਦੀ ਲੰਘ ਕੇ
ਲਗੇ, ਔਰ ਮਾਹ
ਹੋਰ ਦੂਜੇ ਚ ਲੱਗ ਜਾਂਦਾ, ਉਹਦੇ ਵਿੱਚ ਦੀ ਵੀ ਲੰਘ ਜਾਂਦਾ,
ਦੂਤੀ ਵੇਦ ਜਾਵੇ,
ਦੂਜੇ ਨੂੰ ਬਿੰਨ ਕਰਕੇ,
ਤ੍ਰਿਤੀ ਫੇਰ ਕਾਵੇ,
ਤੀਜੇ ਨੂੰ ਵੀ ਮਾਰ ਦਿੰਦਾ, ਬਿੰਨ ਦਿੰਦਾ,
ਲਗੇ ਚੌਥ ਜਾਈ,
ਚੌਥੇ ਤੇ ਜਾ ਲੱਗਦਾ ਉਹੀ ਤੀਰ,
ਪਰੇ ਪੰਚ ਕਾਈ,
ਪੰਜਵੇਂ ਨੂੰ ਵੀ ਸਤਸੰਗ ਜੀ ਮਾਰਦਾ,
ਇਸੇ ਰੀਤ ਮਾਰੇ,
ਪੰਜਵੇਂ ਨੂੰ ਮਾਰ ਕੇ ਜਾ ਕੇ ਧਰਤੀ ਚ ਗੱਡ ਜਾਂਦਾ ਸਤਸੰਗ ਜੀ। ਦਸਵੇਂ ਪਾਤਸ਼ਾਹ ਨੇ 10,000 ਦੇ ਵਿੱਚ ਦੀ ਇੱਕ ਤੀਰ ਕੱਢਿਆ ਸੀ ਖਿਮਾ ਕਰਨੀ, ਐਡੇ ਵੱਡੇ ਬਲੀ ਨੇ ਐਵੇਂ ਨਹੀਂ ਆਗਰੇ ਗਿਆ ਨੂੰ, ਬਹਾਦਰ ਸ਼ਾਹ ਦਾ ਦਰਬਾਰ ਸਜਿਆ ਹੋਇਆ, ਮਹਾਰਾਜ ਵੀ ਬੈਠੇ ਨੇ, ਔਰੰਗਜ਼ੇਬ ਮਰੇ ਤੋਂ ਬਾਅਦ ਸਤਸੰਗ ਜੀ ਦਿੱਲੀ ਦਾ ਤਖ਼ਤ ਦਸਵੇਂ ਪਾਤਸ਼ਾਹ ਨੇ ਇਹਨੂੰ ਬਹਾਦਰ ਸ਼ਾਹ ਨੂੰ ਦਿੱਤਾ ਹੈ। ਬੜਾ ਪਿਆਰ ਕੀਤਾ ਇਸਨੇ, ਪਰ ਬਚਨ ਨਾ ਮੰਨ ਸਕਿਆ ਮਹਾਰਾਜ ਦੇ। ਇਹ ਆਗਰੇ ਦਰਬਾਰ ਸਜਿਆ ਹੋਇਆ ਹੈ, ਇਹਦੇ ਸੂਰਮੇ ਜਿਹੜੇ ਸਤਸੰਗ ਜੀ ਚਮਕੌਰ ਸਾਹਿਬ ਵਿੱਚ ਸੀ ਨਾ ਜੰਗ ਦੇ ਵਿੱਚ, ਉਹ ਉਵੇਂ ਜਿਵੇਂ ਭਰਤੀ ਸੀ ਆਪਸ ਜੀ ਗੱਲਾਂ ਕਰਦੇ ਨੇ ਵੀ ਆਹਾ ਦਸਵੇਂ ਪਾਤਸ਼ਾਹ ਜਿਹੜੇ ਜਿਹਨੇ ਚਮਕੌਰ ਦੀ ਗੜੀ ਜੰਗ ਲੜਿਆ, ਆਪਾਂ ਇਹਨਾਂ ਨੂੰ ਪੁੱਛੀਏ ਵੀ ਕਿਹੜੀ ਕਰਾਮਾਤ ਵਰਤੀ ਸੀ ਉਦੋਂ, ਸਾਡੀ ਤਾਂ ਕਿਆਮਤ ਲਾ ਦਿੱਤੀ ਸੀ। ਉਸ ਵੇਲੇ ਹੌਲੀ ਹੌਲੀ ਡਰਦੇ ਬਾਦਸ਼ਾਹ ਨੂੰ ਸਤਸੰਗਤ ਜੀ ਬਹਾਦਰ ਸ਼ਾਹ ਨੂੰ ਬੇਨਤੀ ਕੀਤੀ, ਪੁੱਛੋ ਜੀ ਇਹਨਾਂ ਕੋਲੋਂ ਵੀ ਕਿਹੜੀ ਕਰਾਮਾਤ ਸੀ ਜਿਹਦੇ ਨਾਲ ਤੀਰ ਚਲਾਉਂਦੇ ਸੀ। ਬਹਾਦਰ ਸ਼ਾਹ ਕਹਿੰਦਾ ਮਹਾਰਾਜ ਆ ਸੂਰਮੇ ਨੇ ਬਹੁਤ ਚਿਰ ਦੇ ਭਰਤੀ ਮੇਰੇ ਪਿਤਾ ਦੇ ਟਾਈਮ ਦੇ, ਇਹਨਾਂ ਨੇ ਮਹਾਰਾਜ ਅਨੰਦਪੁਰ ਚਮਕੌਰ ਸਾਹਿਬ ਦੇ ਜੰਗ ਦੇਖੇ ਨੇ, ਇਹਨਾਂ ਦੀ ਬੇਨਤੀ ਸੁਣਿਓ। ਮਹਾਰਾਜ ਕਹਿੰਦੇ ਕੀ ਕਹਿੰਦੇ ਹੋ ਬਈ, ਹੱਥ ਜੋੜ ਕੇ ਕਹਿੰਦੇ ਜੀ ਕਿਰਪਾ ਕਰਕੇ ਦੱਸੋ ਚਮਕੌਰ ਦੀ ਗੜੀ 'ਚ ਬੈਠ ਕੇ ਜਦੋਂ ਜੰਗ ਲੜਦੇ ਸੀ ਉਦੋਂ ਜੇ ਮੈਂ ਤੀਰ ਛੱਡਦੇ ਸੀ ਮਹਾਰਾਜ, ਉਸ ਤਰ੍ਹਾਂ ਤੀਰ ਛੱਡ ਕੇ ਦਿਖਾਓ, ਉਦੋਂ ਕਰਾਮਾਤ ਵਰਤੀ ਤੁਸੀਂ। ਮਹਾਰਾਜ ਕਹਿੰਦੇ ਭਾਈ ਕਰਾਮਾਤ ਕਹਿਰ ਦਾ ਨਾਂ ਹੁੰਦਾ, ਸਾਡੀ ਤਾਂ ਪ੍ਰੈਕਟ ਸੀ ਇੰਨੀ ਸੀ, ਜਦੋਂ ਬਹੁਤਾ ਹੀ ਕਹਿਣ ਲੱਗੇ ਕਹਿੰਦੇ ਦਿਖਾਈਏ ਫਿਰ ਕਰਾਮਾਤ। ਕਹਿੰਦੇ ਕਰਾਮਾਤ ਇੱਕ ਮਾਇਆ ਵਿੱਚ ਹੈ, ਇਹ ਕਰਾਮਾਤ ਸ਼ਸਤਰ ਵਿੱਚ ਹੈ, ਦੱਸੋ ਕਿਹੜੀ ਕਰਾਮਾਤ ਚਾਹੁੰਦੇ ਹੋ ਤੁਸੀਂ। ਜਿਸ ਵੇਲੇ ਉਹਨਾਂ ਵੱਲ ਨੂੰ ਸਤਸੰਗਤ ਜੀ ਕੀਤਾ ਤੀਰ ਧਨਕ ਸਾਹਮਣੇ, ਜਦੀ ਥਰਥਰ ਕੰਬਣ ਲੱਗ ਗਏ, ਕਹਿੰਦੇ ਬਸ ਮਹਾਰਾਜ ਕਿਰਪਾ ਕਰੋ। ਕਹਿੰਦੇ ਔਰੰਗਜ਼ੇਬ ਨੇ ਸਾਡੇ ਪਿਤਾ ਦਾ ਸੀਸ ਲੈ ਲਿਆ, ਪਰ ਕਰਾਮਾਤ ਨਹੀਂ ਮਹਾਰਾਜ ਨੇ ਦਿਖਾਈ ਹੈ, ਤੁਸੀਂ ਸਾਡੇ ਕੋਲੋਂ ਕਰਾਮਾਤ ਦੇਖਣੀ ਚਾਹੁੰਦੇ ਹੋ। ਬਲ ਗੁਰੂ ਘਰ ਵਿੱਚ ਬੇਅੰਤ ਹੈ, ਖਾਲਸਾ ਜੀ ਕੋਈ ਕਮੀ ਨਹੀਂ। ਜਿਸ ਵੇਲੇ ਤੁਰਕਾਂ ਨੇ ਘੇਰਾ ਕੱਤਿਆ ਆਨੰਦਪੁਰ ਸਾਹਿਬ ਦੇ ਇਰਦ ਗਿਰਦ, ਉਸ ਵੇਲੇ ਸੱਤ ਮੀਲ ਦੀ ਵਿੱਥ ਤੇ ਸੱਤ ਜੀ ਸੂਬੇ ਦਰਖਤ ਥੱਲੇ ਬੈਠੇ ਆਪੋ ਆਪਣੇ ਪਣਗਾਂ ਦੇ ਉੱਤੇ ਪਾਸਾ ਖੇਡਦੇ ਸੀ। ਦਸਵੇਂ ਪਾਤਸ਼ਾਹ ਨੇ ਸਤਸੰਗ ਜੀ ਤੀਰ ਐਸਾ ਮਾਰਿਆ ਪਣਗ ਦੇ ਪਾਵੇ ਚ ਲੱਗਿਆ ਜਾ ਕੇ, ਇਕਦਮ ਬੁੜ ਕੇ ਉੱਠ ਖੜੇ, ਕਹਿੰਦੇ ਉਹ ਮਾਰਤੇ ਸੀ ਟਿਕੇ ਟਕਾਏ ਇੱਥੇ ਘੇਰੇ ਘੱਤੀ ਬੈਠੇ ਆ, ਆਹ ਕਿਹਦਾ ਤੀਰ ਆਇਆ। ਜਦ ਦੇਖਿਆ ਸਤਸੰਗ ਜੀ ਤੀਰ ਦੇ ਪਿਛਲੇ ਪਾਸੇ ਬਾਗੜ ਨੂੰ ਸੋਨਾ ਲੱਗਿਆ ਹੋਇਆ, ਕਹਿੰਦੇ ਤਾਂ ਦਸਵੇਂ ਪਾਤਸ਼ਾਹ ਦਾ ਤੀਰ ਹੈ, ਕਹਿੰਦੇ ਇੱਡੀ ਵੱਡੀ ਕਹਿੰਦੇ ਬਰਕਤ, ਜਿੱਥੇ ਪਾਵੇ ਚ ਲੱਗ ਸਕਦਾ ਉੱਥੇ ਆਪਾਂ ਕੋਲੇ ਹੀ ਬੈਠੇ ਆ, ਆਪਾਂ ਨੂੰ ਭਾਵੇਂ ਇੱਥੇ ਹੀ ਮਾਰ ਦਿੰਦੇ, ਬਿਨਾਂ ਫੌਜ ਲੜੀ ਲੜਾਈ ਤੋਂ ਹੀ ਆਪਾਂ ਤਾਂ ਮਾਰੇ ਜਾਣਾ ਸੀ। ਦੂਸਰਾ ਕਹਿੰਦਾ ਤਾਂ ਕਰਾਮਾਤ ਹੈ, ਸਤਿਗੁਰੂ ਅੰਤਰਜਾਮੀ ਨੂੰ ਕੀ ਭੁੱਲਿਆ ਹੋਇਆ ਸੀ। ਦੂਸਰਾ ਤੀਰ ਛੱਡਿਆ ਸਤਿ ਦੀ ਚਿੱਠੀ ਬੰਨ ਕੇ, ਚਿੱਠੀ 'ਚ ਲਿਖ ਦਿੱਤਾ ਹੇ ਰਾਜ ਆਓ, ਹੇ ਸੂਬੇਓ, ਇਹ ਕਰਾਮਾਤ ਨਹੀਂ, ਇਹ ਸਾਡੀ ਪ੍ਰੈਕਟਿਸ ਹੈ, ਸਾਡੀ ਕਸਰਤ ਹੈ। ਉਹ ਚਿੱਠੀ 'ਤੇ ਲਿਖ ਕੇ ਭੇਜ ਕੇ ਤੀਰ ਸਤਿ ਜੀ ਉਹ ਬਿਰਛ ਵਿੱਚ ਮਾਰਿਆ। ਜਦ ਨੂੰ ਕਹਿੰਦੇ ਉਹ ਦੇਖੋ ਤੀਰ ਇੱਕ ਹੋਰ ਆ ਗਿਆ, ਕਹਿੰਦੇ ਨਾਲ ਚਿੱਠੀ ਲਟਕਦੀ ਹੈ। ਡਰਦਾ ਡਰਦਿਆਂ ਨੇ ਇੱਕ ਸੂਰਮੇ ਨੂੰ ਚੜ੍ਹਾ ਕੇ ਤੀਰ ਛੇਤੀ ਦੇਣੇ ਉੱਤੋਂ ਸਤਸੰਗ ਜੀ ਖਚਿਆ। ਚਿੱਠੀ ਪੜ੍ਹੀ, ਕਹਿੰਦੇ ਦੇਖੋ ਜਿਹੜੀਆਂ ਆਪਾਂ ਗੱਲਾਂ ਕਰਦੇ ਹਾਂ ਤਾਂ ਮਹਾਰਾਜ ਨੂੰ ਉੱਥੇ ਸੁਣਦੀਆਂ, ਆ ਜਵਾਬ ਦੇ ਦਿੱਤਾ ਆਪਾਂ ਨੂੰ ਮਹਾਰਾਜ ਦੇ, ਕਰਾਮਾਤ ਨਹੀਂ ਹੈ। ਉਸ ਵੇਲੇ ਸਤਸੰਗ ਜੀ ਦੋ ਦੋ ਤਿੰਨ ਤਿੰਨ ਮੀਲ ਹੋਰ ਪਿੱਛੇ ਇਹਨਾਂ ਨੇ ਘੇਰਾ ਕਰ ਲਿਆ ਸੀ। ਐਸੇ ਸਤਿਗੁਰੂ ਜੀ ਸਤਸੰਗ ਜੀ ਅੱਜ ਛੇਵੇਂ ਸਰੂਪ ਦੇ ਅੰਦਰ ਇਹੋ ਜਿਹੇ ਤੀਰ ਛੱਡ ਰਹੇ ਨੇ, ਪੰਜ ਪੰਜ ਸੱਤ ਸੱਤ ਵਿੱਚ ਦੀ ਇੱਕ ਤੀਰ ਲੰਘਦਾ।
ਸੋ ਤੀਰਨ ਕਰਾਰੇ,
ਬੜੇ ਕਰਾਰੇ ਕਿਹੜੇ ਤੀਰ ਹਨ,
ਉੱਡੇ ਨਾਗ ਮਾਨੋ,
ਮਾਨੋ ਉੱਡਣੇ ਸੱਪ ਜਾ ਰਹੇ ਨੇ ਨਾਗ,
ਹਰੇ ਸਤਰਹਨ,
ਬੈਰੀ ਬਹੁਤ ਨਾਸ ਕੀਤੇ,
ਗੁਰੂ ਕੋ ਪਤਾਰਾ,
ਗੁਰੂ ਸਾਹਿਬ ਨੇ ਵੀਰ ਰਸ ਧਾਰਿਆ,
ਤਜੀ ਤੀਰ ਧਾਰਾ,
ਧਾਰਾ ਹੀ ਵਗਾ ਦਿੱਤੀ ਆਕਾਸ਼ ਵਿੱਚ ਤੀਰਾਂ ਦੀ,
ਦੜਾ ਦੜ ਗੇਰੇ,
ਘੋੜਿਆਂ ਤੋਂ ਦਾੜ ਦਾੜ ਕਰਕੇ ਸਿੜਤੇ,
ਰਾਹੇ ਕਨੇਰੇ,
ਬਹੁਤ ਸਾਰੇ ਜ਼ਖਮੀ ਹੋਏ ਕਰਲਾਪ ਕਰਦੇ ਨੇ,
ਤਜੇ ਪ੍ਰਾਣ ਡਾਰੇ,
ਜਿਹੜੇ ਸਿੱਟੇ ਪਏ ਨੇ ਕਈਆਂ ਨੇ ਪ੍ਰਾਣ ਤਿਆਗ ਤੇ,
ਸੋ ਪੈਰਨ ਪਸਾਰੇ,
ਪੈਰ ਪਸਾਰੀ ਪਏ ਹਨ,
ਬਵੇਂ ਸਰੋਣ ਤੇ,
ਕਈਆਂ ਦੇ ਮੂੰਹਾਂ ਚੋਂ ਸਤ ਸੰਗਤ ਜੀ ਖੂਨ ਨਿਕਲਦਾ,
ਹਿਰਦੇ ਫੂਟ ਜੇਈ,
ਜਿਨ੍ਹਾਂ ਦੇ ਦਿਲ ਭੰਨੇ ਗਏ,
ਪਰੇ ਤੂਲ ਮਾਹੀ,
ਧੂੜ ਵਿੱਚ ਪਏ ਨੇ ਲੁਟੇ,
ਜਮ ਧਾਮ ਜਾਹੀ,
ਜਮ ਦੇ ਘਰਾਂ ਨੂੰ ਤੁਰੇ ਜਾ ਰਹੇ ਨੇ ਜਾਨ ਜਿਉਂ ਜਿਉਂ ਨਿਕਲਦੀ,
ਗੁਰੂ ਲਾਲ ਨੈਣ,
ਇੱਧਰ ਗੁਰੂ ਸਾਹਿਬ ਦੇ ਲਾਲ ਨੇਤਰ ਹਨ,
ਕਹੇ ਊਚ ਬੈਨ,
ਉੱਚੀ ਬਚਨ ਕਹੇ,
ਕਰੋ ਦੁਸ਼ਟ ਨਾਸ਼ਨ,
ਮਹਾਰਾਜ ਕਹਿੰਦੇ ਹੇ ਗੁਰੂ ਕੇ ਸਿੱਖੋ, ਦੁਸ਼ਟ ਮਲੇਸ਼ ਚੜ ਕੇ ਆਏ ਨੇ ਲਾਹੌਰ ਤੋਂ, ਮਾਸ ਨਾਸ ਕਰ ਦਿਓ ਇਹਨਾਂ ਦਾ,
ਤੋਂ ਜੀਤ ਆਸਨ,
ਇਹਨਾਂ ਦੇ ਜਿੱਤਣ ਦੀ ਆਸਾ ਨਾਸ ਕਰ ਦਿਓ,
ਨਹੀਂ ਜਾਣ ਦੀਜੇ,
ਜਾਣਾ ਨਾ ਪਾਉਣ
ਇਹ ਗੇਰ ਲੀਜੇ,
ਇੱਥੇ ਸਿੱਟ ਲੋ ਸਾਰਿਆਂ ਨੂੰ,
ਕਰਿਓ ਬਾਕ ਜੋਈ,
ਜਦੋਂ ਮਹਾਰਾਜ ਨੇ ਬਚਨ ਕੀਤਾ
ਸੁਣਿਓ ਸੂਰ ਸੋਈ,
ਸਾਰੇ ਗੁਰਸਿੱਖ ਸੂਰਮਿਆਂ ਨੇ, ਰਾਏ ਯੋਧੇ ਸੂਰਮਿਆਂ ਨੇ ਮਹਾਰਾਜ ਦੀ ਬੰਗਾਰ ਸੁਣੀ,
ਮਨੋ ਓਜ ਦੀਨੇ,
ਮਨ ਸਤਸੰਗ ਜੀ ਬੰਗਾਰਿਆ ਕਾਹਦਾ, ਮਹਾਰਾਜ ਨੇ ਬਾਲੀ ਦੇ ਦਿੱਤਾ ਸੂਰਮਿਆਂ ਦੇ ਅੰਦਰ,
ਸਾਵਧਾਨ ਕੀਨੇ,
ਸਾਰੇ ਸਾਵਧਾਨ ਕਰਤੇ,
ਖਿੱਚੇ ਖੜਗ ਖੰਡੇ,
ਸਾਰਿਆਂ ਨੇ ਬੜੇ ਤਿੱਖੇ ਤਿੱਖੇ ਤੇਗੇ ਤੇ ਤਲਵਾਰਾਂ ਕੱਢ ਲਈਆਂ,
ਦੋ ਧਾਰੇ ਪ੍ਰਚੰਡੇ,
ਬੜੇ ਤਿੱਖੇ ਦੋ ਦੋ ਧਾਰਾਂ ਵਾਲੇ,
ਪਦਾਵੇਂ ਤਰੰਗਨ,
ਕੁਝ ਘੋੜਿਆਂ ਨੂੰ ਚਾਰ ਨਾ ਕੁਦਾ ਰਹੇ ਨੇ,
ਕੱਟੇ ਸਤਰ ਅੰਗਨ,
ਬੈਰੀਆਂ ਦੇ ਅੰਗਾਂ ਨੂੰ ਕੱਟੀ ਜਾਂਦੇ ਆ,
ਨਹੀਂ ਜਾਣ ਦੇਤੇ,
ਜਾਣ ਨਹੀਂ ਦਿੰਦੇ ਅੱਗੇ,
ਰੱਖੇ ਜੰਗ ਖੇਤੇ,
ਜੰਗ ਭੂਮਿਕਾ ਜੀ ਸਿੱਟ ਲੈਂਦੇ ਨੇ,
ਲਲਾ ਬੇਗ ਧਾਇਓ,
ਲਲਾ ਬੇਗ ਧਾਵਾ ਬੋਲ ਕੇ ਆਇਆ,
ਸੋ ਚਾਹੇ ਹਿਲਾਓ,
ਹਿਲਾਉਣਾ ਚਾਹੁੰਦਾ ਗੁਰਸਿੱਖ ਸੂਰਮਿਆਂ ਦੇ ਪੈਰਾਂ ਨੂੰ,
ਪਲਾਮ ਅਗਾਰੀ,
ਸੋਚਦਾ ਸਤਸੰਗ ਜੀ ਕੇ ਭੱਜ ਜਾਣ,
ਕਰਿਓ ਜੋਰ ਭਾਰੀ,
ਬੜਾ ਕੇਰਾਂ ਤਾਂ ਜੋਰ ਲਾਇਆ ਲੱਲਾ ਬੇਗ ਨੇ, ਜਿਹੜੀ ਬਾਕੀ ਰਹਿੰਦੀ 10-11 ਹਜ਼ਾਰ ਫੌਜ ਸੀ ਉਹਨੇ ਬੜਾ ਜ਼ੋਰ ਦਿੱਤਾ,
ਪਰੇ ਹੂ ਦੇ ਕੇ,
ਬੜਾ ਹੱਲਾ ਦੇ ਕੇ ਪਏ ਤੁਰਕ,
ਨਗਾਰੇ ਬਜੇ ਕੇ,
ਸੋਹਣੇ ਨਗਾਰੇ ਬਜਾ ਕੇ,
ਗੁਰੂ ਫੇਰ ਘੋਰਾ,
ਗੁਰੂ ਸਾਹਿਬ ਨੇ ਫੇਰ ਕੇ ਮੋੜ ਕੇ ਘੋੜੇ ਨੂੰ,
ਤਜੇ ਤੀਰ ਘੋਰਾ,
ਭਿਆਨਕ ਤੀਰ ਛੱਡ ਰਹੇ ਨੇ,
ਵਿਦੇ ਪੰਜ ਸੱਤ,
ਪੰਜ ਪੰਜ ਸੱਤ ਸੱਤ ਇੱਕ ਇੱਕ ਤੀਰ ਨਾ ਮਹਾਰਾਜ ਬਿੰਨ ਦਿੰਦੇ ਨੇ,
ਪਰੇ ਪ੍ਰਾਣ ਘਾਤਾ,
ਪ੍ਰਾਣ ਨਾਸ ਕਰੀ ਜਾਂਦੇ ਨੇ,
ਫਿਰੇ ਸ਼ੂਸ਼ ਘੋਰੇ,
ਥਾਂ ਥਾਂ ਤੇ ਖਾਲੀ ਘੋੜੇ ਫਿਰ ਰਹੇ ਨੇ ਹਿਣਕਦੇ,
ਜਰੀ ਜੀਨ ਬੋਲ, ਕੋਰੇ
ਸਤਸੰਗ ਜੀ ਜਿਨ੍ਹਾਂ ਦੀਆਂ ਕਾਠੀਆਂ ਜਰੀ ਨਾਲ ਮੜੀਆਂ ਹੋਈਆਂ
ਅਲੰਕਾਰ ਵਾਰੇ
ਬਹੁਤ ਸਾਰੇ ਹਮੇਲਾਂ ਆਦਿ ਗਹਿਣਿਆਂ ਵਾਲੇ ਘੋੜੇ ਹਨ
ਰੇਖਾਂ ਪੁਕਾਰੇ
ਕੱਲੇ ਸਤਸੰਗ ਜੀ ਹਿਣਕਦੇ ਫਿਰ ਰਹੇ ਨੇ
ਭਰਿਓ ਖੇਤ ਭਾਰੀ
ਇਉਂ ਸਤਸੰਗ ਜੀ ਜੰਗ ਭੂਮਿਕਾ ਦਾ ਖੇਤ ਭਰ ਗਿਆ ਸੂਰਮਿਆਂ ਦੀਆਂ ਲੋਥਾਂ ਨਾਲ
ਕਰੇ ਮਾਰ ਮਾਰੀ
ਮਾਰ ਲੋ ਕਰਦੇ ਨੇ ਬਾਕੀ
ਗਿਰੇ ਸ਼ਸਤਰ ਲਾਗੇ
ਜਿਨ੍ਹਾਂ ਦੇ ਸ਼ਸਤਰ ਲਾਗੇ ਡਿੱਗ ਪਏ ਜ਼ਖਮੀ ਹੋ ਕੇ
ਨਹੀਂ ਪੈਰ ਭਾਗੇ
ਇੱਕ ਪੈਰ ਨੀ ਭੱਜਣ ਦਿੱਤੇ
ਹਰੇ ਪ੍ਰਾਣ ਤਿਆਗੇ
ਕਈ ਸੂਰਮੇ ਖੜੇ ਖੜੇ ਸਰੀਰ ਛੱਡ ਗਏ
ਲਹੂ ਰੰਗ ਪਾਗੇ
ਲਹੂ ਦੇ ਰੰਗ ਨਾ ਲਾਲ ਲਾਲ ਭਿੱਜੇ ਪਏ ਨੇ
ਲਾਲ ਬਾਗੇ
ਲਾਲ ਹੀ ਲਾਲ ਪਛਾਕੇ ਹੋ ਗਏ
ਤਊ ਕੋਪ ਜਾਗੇ
ਫੇਰ ਵੀ ਵੀਰ ਰਸ ਜਾਗ ਰਿਹਾ
ਤਛਾ ਮੁਛ ਹੋਈ
ਤਛ ਤਛ ਕੇ ਮੁੱਛੇ ਪਾ ਦਿੱਤੇ ਖਾਲਸਾ ਜੀ
ਕੱਟੀ ਬਾਂਹ ਧੋਈ
ਕਈਆਂ ਦੀਆਂ ਦੋ ਦੋ ਬਾਹਾਂ ਕੱਟੀਆਂ ਗਈਆਂ
ਕਿਸੂ ਪਾਏ ਕਾਟੇ
ਕਿਸੇ ਦੇ ਪੈਰ ਕੱਟੇ ਗਏ
ਕੱਟੇ ਸੀਸ ਸਾਟੇ
ਕਈ ਸਤਸੰਗ ਜੀ ਸਿਰ ਕੱਟ ਸਿੱਟੇ ਕਈਆਂ ਦੇ
ਗੁਰੂ ਯੁੱਧ ਕੀਨਾ
ਐ ਖਾਲਸਾ ਜੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਯੁੱਧ ਕੀਤਾ
ਰਣ ਰੰਗ ਭੀਨਾ
ਜੰਗ ਦੇ ਰੰਗ ਵਿਚ ਵੀਰ ਰਸ ਚ ਭਿੱਜ ਕੇ
ਉੱਤੇ ਜੋਧ ਜੋਧਾ
ਇਧਰ ਸਤਸੰਗ ਜੀ ਰਾਏ ਜੋਧ ਜਿਹੜਾ ਜੋਧਾ ਸੀ ਕਾਂਗੜ ਵਾਲਾ
ਪਰਿਓ ਆਏ ਕ੍ਰੋਧਾ
ਉਹ ਦੂਸਰੇ ਦੱਖਣ ਵੱਲੋਂ ਪਿਆ ਕ੍ਰੋਧ ਦੇ ਨਾਲ ਆਪਣੇ ਸੂਰਮਿਆਂ ਨੂੰ ਨਾਲ ਲੈ ਕੇ
ਖਚਾ ਖਚ ਖੰਡੇ
ਖਰਚ ਖਰਚ ਕਰਕੇ ਸੂਰਮਿਆਂ ਦੇ ਖੰਡੇ ਆਵਾਜ਼ ਦਿੰਦੇ ਨੇ ਜਦੋਂ ਸਰੀਰ ਵਿਚ ਦੀ ਲੰਘਦੇ ਆ
ਚਲਾਏ ਪ੍ਰਚੰਡੇ
ਬੜੇ ਤਿੱਖੇ ਬੋਹਣਾ ਕੀਤੇ
ਕੱਟੇ ਮੁੰਡ ਮੁਤੁੰਡੇ
ਮੂੰਹ ਸਿਰ ਕੱਟ ਕੱਟ ਕੇ ਰੱਖਤੇ ਤੁਰਕਾਂ ਦੇ
ਪਏ ਖੰਡ ਖੰਡੇ
ਟੁਕੜੇ ਟੁਕੜੇ ਹੋ ਗਏ
ਗਣ ਅੰਗ ਭੰਗੇ
ਸਾਰਿਆਂ ਦੇ ਅੰਗ ਭੰਗ ਹੋਏ
ਸੋਡਾਰੀ ਤਫੰਗੇ
ਉਸ ਵੇਲੇ ਰਫਨਾ ਸਿੱਟ ਦਿੱਤੀਆਂ
ਜਮਿਓ ਸਰੋਨ ਮੁਸਟਨ
ਮੁੱਠਾਂ ਜਿਹੜੇ ਮੁੱਠੇ ਫੜੇ ਨੇ ਤੇਗਿਆਂ ਦੇ ਸਤ ਸੰਗਤ ਜੀ ਖੂਨ ਨਾਲ ਲਿਬੜ ਲਿਬੜ ਕੇ ਮੁੱਠਾਂ ਜੰਮ ਗਈਆਂ ਹੱਥਾਂ ਦੇ ਉੱਤੇ ਖੂਨ
ਹੱਥੇ ਬ੍ਰਿੰਦ ਦੁਸ਼ਟ
ਬਹੁਤ ਦੁਸ਼ਟ ਮਾਰੇ
ਦੁਪਾਸੇ ਲੜਾਈ
ਹਾਂਜੀ
ਦੋ ਪਾਸੇ ਲੜਾਈ
ਦੋਨਾਂ ਪਾਸਿਆਂ ਤੋਂ ਲੜਾਈ ਹੋ ਰਹੀ ਹੈ ਇੱਕ ਪਾਸੇ ਰਾਏ ਜੋਧ ਨੇ ਵਾਢਾ ਧਰਿਆ ਹੋਇਆ ਤੁਰਕਾਂ ਦੇ ਨਾਲ ਆਪਣੀ ਫੌਜ ਲੈ ਕੇ ਇੱਕ ਪਾਸੇ ਗੁਰੂ ਸਾਹਿਬ ਲੜ ਰਹੇ ਨੇ
ਮਾਰਨ ਮਚਾਈ
ਅਹੀ ਜੀ ਮਾਰ ਮਚਾਈ ਭਿਆਨਕ
ਫਿਰੇ ਸ਼ਤਰੂ ਦੌਰੇ
ਨੱਠੇ ਫਿਰਦੇ ਨੇ ਦੋਨੀ ਪਾਸੀ ਬੈਰੀ
ਮਨ ਹੋਏ ਬੌਰੇ
ਮਾਨੋ ਕਮਲੇ ਹੀ ਹੋ ਗਏ
ਮਹਾ ਧੂਮ ਮਾਚੀ
ਬਹੁਤ ਹੀ ਸਤਸੰਗ ਜੀ ਧੁੰਮ ਪਾ ਕੇ ਰੱਖ ਦਿੱਤੀ
ਲਹੂ ਧੂਲ ਰਾਜੀ
ਜਿੰਨਾ ਸਤਸੰਗ ਜੀ ਲਹੂ ਸੀ ਧੂੜ ਵਿਚ ਰਚ ਕੇ ਗੁੰਨ ਆਟਾ ਬਣ ਗਿਆ ਗਾਰਾ ਬਣ ਗਿਆ
ਭਇਓ ਲਾਲ ਗਾਰਾ
ਲਾਲ ਹੀ ਲਾਲ ਗਾਰਾ ਦਿਸਦਾ
ਭਜੇ ਹੈ ਮਜਾਰਾ
ਘੋੜੇ ਵਿਚ ਗਾਰੇ ਦੇ ਤੁਰੇ ਫਿਰਦੇ
ਲਲਾ ਬੇਗ ਜੋਰਾ
ਲਲਾ ਬੇਗ ਨੇ ਕੇਰਾਂ ਤਾਂ ਪਾਇਆ ਜੋਰ
ਕਰਿਓ ਹੈ ਨਾ ਥੋੜਾ
ਕੋਈ ਥੋੜਾ ਜੋਰ ਨੀ ਲਾਇਆ ਲਲਾ ਬੇਗ ਨੇ
ਤੂੰ ਰਾਖ ਖੇਤ
ਫੇਰ ਵੀ ਜੰਗ ਭੂਮਿਕਾ ਸਿੱਟ ਲੇ ਸੂਰਮੇ ਸਿੱਖਾਂ ਨੇ ਤਕੜੇ ਹੋ ਕੇ
ਗੁਰੂ ਹੋਵੇ ਸੁਚੇਤ
ਗੁਰੂ ਸਾਹਿਬ ਨੇ ਸਾਵਧਾਨ ਹੋ ਕੇ
ਨਹੀਂ ਪਾਏ ਹੱਲਾ
ਪੈਰ ਨੀ ਹਿੱਲਿਆ ਇੱਕ ਵੀ ਸਿੱਖਾਂ ਦਾ
ਬੜਾ ਹੇਲ ਕਾਲਾ
ਹੱਲਾ ਬੜਾ ਤਕੜਾ ਪਾਇਆ ਸੀ ਅਖੀਰਲਾ ਤੁਰਕਾਂ ਨੇ
ਪਰਿਓ ਜੋਧ ਆਈ
ਜਦ ਨੂੰ ਸਤਸੰਗ ਜੀ ਜੋਧ ਵੀਰ ਆਏ ਜੋਧ ਖੱਲਾ ਦੇ ਕੇ ਪੈਂਦਾ
ਮਹਾ ਕਾਉ ਕਾਈ
ਬਹੁਤ ਹੀ ਜ਼ਖਮ ਪਾਉਂਦਾ
ਰਿਪੂ ਹਾਲ ਚਾਲੇ
ਅਖੀਰ ਤੇ ਖਾਲਸਾ ਜੀ ਬੈਰੀ ਹਿੱਲ ਚੱਲੇ
ਮਰੇ ਹੋਏ ਵਸਾਲੇ
ਬਹੁਤ ਹੀ ਮਾਰੇ ਗਏ
ਗੁਰੂ ਤੀਰ ਮਾਰੇ
ਗੁਰੂ ਸਾਹਿਬ ਨੇ ਦੂਜੇ ਪਾਸਿਓਂ ਬੜੇ ਤਿੱਖੇ ਤੀਰ ਛੱਡੇ
ਕਰੇ ਇੱਕ ਵਾਰੇ
ਇੱਕ ਵਾਰੀ ਐਸਾ ਤੀਰ ਦਾ ਹਮਲਾ ਕੀਤਾ ਤੀਰਾਂ ਨਾਲ
ਅਨੇਕਾਂ ਘਾਵੇ
ਹਾਂਜੀ
ਅਨੇਕਾਂ ਕਾਵੇ
ਅਨੇਕਾਂ ਨੂੰ ਮਾਰੀ ਜਾਂਦੇ ਨੇ ਇੱਕ ਇੱਕ ਤੀਰ ਨਾਲ
ਫਿਰੇ ਪ੍ਰਾਣ ਜਾਵੇ
ਜਿਨ੍ਹਾਂ ਦੇ ਜਿਹੜੇ ਡਿੱਗ ਪੈਂਦੇ ਨੇ ਪ੍ਰਾਣ ਤਿਆਗ ਦਿੰਦੇ
ਮਨ ਮਾਰ ਕੀਨੀ
ਅਹੀ ਜੀ ਮਾਰ ਪਾਈ ਖਾਲਸਾ ਜੀ
ਪਏ ਸੈਨਹੀਨੀ
ਫੌਜ ਤੋਂ ਖਾਲੀ ਹੋ ਗਏ ਸੈਨਾਪਤੀ ਹੀ ਰਹਿ ਗਏ
ਚਟਾ ਚਟ ਬਾਹੇ
ਬੜੇ ਤੇਜ਼ੀ ਨਾਲ ਬਾਹ ਰਹੇ ਨੇ ਤੇਗੇ
ਕਿਟੇ ਕਿਟੇ ਅੰਗ ਲਾਹੇ
ਕਈਆਂ ਦੇ ਅੰਗ ਲਾਹ ਦਿੰਦੇ ਨੇ ਬਾਹਾਂ ਲੱਤਾਂ
ਗਿਰੇ ਵੀਰ ਕੋਰਾ
ਘੋੜਿਆਂ ਤੋਂ ਸੂਰਮੇ ਡਿੱਗਦੇ
ਪਈ ਭੂਮ ਕੋਰਾ
ਜਿੰਨੀ ਜੰਗ ਭੂਮਿਕਾ ਸੀ ਖਾਲਸਾ ਜੀ ਭਿਆਨਕ ਰੂਪ ਧਾਰ ਗਈ
ਦੋਹਰਾ ਕਹਾਂ ਲੱਗੇ ਵਰਣਨ ਕਰੋ
ਭਾਈ ਸਾਹਿਬ ਕਹਿੰਦੇ ਹੇ ਗੁਰਸਿੱਖੋ ਸਰੋਤੇ ਜਨੋ ਕਿੱਥੇ ਕੁ ਤੱਕ ਜੰਗ ਦਾ ਵਰਣਨ ਕਰੀਏ
ਮਾਚੋ ਜਿਮ ਘਮਸਾਨ
ਘਮਸਾਨ ਦਾ ਜੰਗ ਮਚਿਆ ਮਹਾਰਾਜ ਦਾ ਜੰਗ ਕਹਿੰਦੇ ਨੇ ਇਸ ਨੂੰ
ਆਨ ਪਈ ਤੁਰਕਾਂ ਕੀ
ਬਹੁਤ ਘਾਟਾ ਪੈ ਗਿਆ ਤੁਰਕਾਂ ਨੂੰ ਤੁਰਕ ਮਾਰੇ ਗਏ
ਪਾਛੇ ਹਟੇ ਨਿਦਾਨ
ਮੂਰਖ ਜਿੰਨੇ ਕੁ ਬਚੇ ਪਿੱਛੇ ਹਟ ਗਏ
ਸੰਭਾਰੇ ਸੂਰਾ ਸਰਬ
ਫੇਰ ਲੱਲਾ ਬੇਗ ਆਪੋ ਆਪਣੇ ਸੂਰਮਿਆਂ ਦੀ ਖਬਰ ਲੈਣ ਲੱਗਾ ਕਿੰਨੇ ਕੁ ਬਚ ਗਏ
ਇੱਕ ਸੈਂਸਰ ਹੈ ਸੰਗ
ਕੀ ਦੇਖਿਆ ਕਿ ਇੱਕ ਹਜ਼ਾਰ ਹੀ ਬਚਿਆ ਦਸ ਗਿਆਰਾਂ ਹਜ਼ਾਰ ਚੋਂ 9,000 ਸਿੱਖਾਂ ਨੇ ਨਿਬੇੜਤੀ।
900 ਸਰ ਰਣ ਖੇਤ ਮੈਂ
9,000 ਫੌਜ ਮਾਰੀ ਗਈ ਇਹਨਾਂ ਦੀ।
ਉਹ ਤੜਫਤ ਕੋ ਭੰਗ,
ਕੋਈ ਮਾਰਿਆ ਗਿਆ, ਕੋਈ ਤੜਫਦਾ, ਕੋਈ ਮਰ ਰਿਹਾ, ਕੋਈ ਮਰ ਗਏ।
100 ਸਰ ਗੁਰ ਸੂਰ ਮੈਂ,
ਇੱਧਰ ਗੁਰੂ ਕੇ ਸੂਰ ਮੈਂ 1,000 ਸ਼ਹੀਦ ਹੋ ਗਏ।
ਮਰੇ ਕਰਤ ਬੜ ਜੰਗ,
ਜੰਗ ਭੂਮਿਕਾ ਦੇ ਜੰਗ ਕਰਦੇ ਸ਼ਹੀਦੀਆਂ ਪਾ ਗਏ।
ਜਨਮ ਮਰਨ ਬੰਧਨ ਮਹਾ,
ਖਾਲਸਾ ਜੀ ਉਹਨਾਂ 1,000 ਗੁਰਸਿੱਖ ਸੂਰਮਿਆਂ ਦੇ ਜੰਮਣ ਮਰਨ ਦੇ ਬੰਧਨ।
ਅੰਗ ਸੰਗ ਸੋ ਭੰਗ,
ਕੱਟ ਕੇ ਰੱਖ ਦਿੱਤੇ ਮਹਾਰਾਜ ਨੇ ਅੰਗ ਸੰਗ ਹੋ ਕਰਕੇ, ਮਹਾਰਾਜ ਨੇ ਜੰਮਣ ਮਰਨ ਮੇਟ ਦਿੱਤਾ। ਜਿਨ੍ਹਾਂ ਨੇ 1,000-12 ਸਿਉਨੇ 100 ਨੇ ਸ਼ਹੀਦੀ ਪਾਈ।
ਸਰਬ ਘਰ ਤੁਰਕਨ ਹਰਿਓ,
ਇੱਧਰ ਹੰਕਾਰ ਚੱਕਿਆ ਗਿਆ ਤੁਰਕਾਂ ਦਾ।
ਐਸੀ ਮਾਰ ਮਚਾਏ,
ਅਹੀ ਜੀ ਭਿਆਨਕ ਮਾਰ ਮਚਾਈ ਸਿੱਖਾਂ ਨੇ, ਗੁਰੂ ਸਾਹਿਬ ਨੇ।
ਸਰਬ ਸੰਗ ਤਰ ਸਤਿਗੁਰੂ,
ਸਾਰੀਆਂ ਸ਼ਕਤੀਆਂ ਨੂੰ ਧਾਰਨ ਵਾਲੇ ਗੁਰੂ ਸਾਹਿਬ।
ਕਰੇ ਜਥਾ ਮਨ ਭਾਏ,
ਜਿਵੇਂ ਭਾਈ ਮਨ ਭਾਉਂਦਾ ਆਪ ਸੁਤੰਤਰ ਨੇ ਕਰਦੇ ਨੇ।
ਦੋਹਰਾ ਥਕਤ ਪਏ ਗਨ ਸੂਰ
ਮੈਂ, ਸਾਰੇ ਸੂਰ ਮੈਂ ਥੱਕ ਗਏ।
ਖੜਗ ਪ੍ਰਹਾਰ ਤਵਾਰ,
ਬਾਰ ਕਰਦੇ ਹੋਏ ਤਲਵਾਰਾਂ ਬਹੁਦੇ ਥੱਕ ਗਏ।
ਗਏ ਤਰੰਗਮ ਹੁਸ ਘਣੇ,
ਘੋੜੇ ਵੀ ਥੱਕ ਗਏ।
ਭਇਓ ਖੇਤ ਬਿਕਰਾਰ,
ਜੰਗ ਭੂਮਿਕਾ ਜਿੱਥੇ ਤੱਕ ਜੰਗ ਹੋਇਆ, ਖਾਲਸਾ ਜੀ ਭਿਆਨਕ ਰੂਪ ਧਾਰ ਲਿਆ ਹੈ। ਲੋਥਾਂ ਧਣਾ ਸਿਰ ਖੰਡੇ ਪਏ ਨੇ।
ਕੋਟਕ ਚੰਦ ਤਲਵਾਰ ਹਜ਼ਾਰੋਂ ਨੰਗ ਪਰੀ,
ਹਜ਼ਾਰਾਂ ਤਾਂ ਤਲਵਾਰਾਂ ਨੰਗੀਆਂ ਪਈਆਂ।
ਜਿਨ ਰੰਗ ਸੰਗਤ ਸਰੋਣ ਭਰੀ,
ਜਿਹੜੀਆਂ ਚੰਗੀਆਂ ਲਾਲ ਲਾਗ ਖੂਨ ਨਾਲ ਰੰਗੀਆਂ ਪਈਆਂ।
ਬਹੁਤ ਟੁੱਟ ਗਈ ਲੱਗ ਲੋਨ ਪਏ,
ਲੋਹੇ ਤੇ ਸੰਜੋਆਂ ਤੇ ਲੱਗ ਲੱਗ ਕੇ ਕਈ ਤਲਵਾਰਾਂ ਟੁੱਟ ਗਈਆਂ।
ਕਬਜੇ ਪਰ ਪੈਨ ਅਸੋਨ ਪਏ,
ਚੰਗੀਆਂ ਨੀ ਲੱਗਦੀਆਂ ਪਈਆਂ, ਬਿਨਾਂ ਮੁੱਠਿਆਂ ਤੋਂ ਹਨ ਕਬਜੇ ਅੱਡ ਹਨ।
ਤਿੰਨ ਪੁੰਜ ਤਫੰਗਣ ਟੁੱਟ ਗਈ,
ਇਉਂ ਬਹੁਤ ਸਾਰੀਆਂ ਰਫਲਾਂ ਵੀ ਟੁੱਟ ਗਈਆਂ।
ਬਨਕਾਸ਼ਟ ਕੁੰਦ ਨਕੰਦ ਪਈ,
ਪਿਛਲੇ ਲੱਕੜੀ ਵਾਲਾ ਹਿੱਸਾ ਵੱਖਰਾ ਪਿਆ, ਨਾਲੀਆਂ ਅੱਡ ਪਈਆਂ।
ਬਹੁਤ ਸਾਬਤ ਕੰਚਨ ਕਾਮ ਕਰੀ,
ਬਹੁਤ ਸਾਰੀਆਂ ਸਾਬਤ ਰਫਲਾਂ ਵੀ ਪਈਆਂ। ਸੂਰਮੇ ਸ਼ਹੀਦ ਹੋ ਚੁੱਕੇ ਨੇ, ਜਿਨ੍ਹਾਂ ਦੇ ਉੱਤੇ ਮੀਨਾਕਾਰੀ ਸੋਨੇ ਦੀ ਕੀਤੀ ਹੋਈ ਹੈ।
ਬਿਨ ਸੂਰਨ ਤੇ ਰਮ ਭੂਮ ਭਰੀ,
ਅੱਜ ਬਿਨਾਂ ਸੂਰਮਿਆਂ ਤੋਂ ਸਤ ਸੰਗਤ ਜੀ ਰਫਲਾਂ ਕੀ ਤਲਵਾਰਾਂ ਕੀ ਜੰਗ ਭੂਮਿਕਾ ਚ ਪਈਆਂ।
ਧਰ ਪੈ ਧਰ ਜਿਉ ਕੇ ਕੰਧ ਚਿਨੀ,
ਧੜਾਂ ਤੇ ਧੜਾਂ ਐ ਲੱਗੀਆਂ ਪਈਆਂ ਜੀ, ਕਿਸੇ ਕੰਧ ਚਿਨੀ ਹੁੰਦੀ ਹੈ ਇੱਟਾਂ ਲਾ ਕੇ।
ਕਿਉਂ ਬਾਹੋਂ ਕਟੀ ਕਿਉਂ ਜੰਗ ਕਣੀ,
ਕਿਸੇ ਦੀਆਂ ਲੱਤਾਂ ਕੱਟੀਆਂ ਕਿਸੇ ਦੇ ਬਾਹਾਂ।
ਤੁਰਕਾਨ 34,000 ਮਰੇ,
34,000 ਤੁਰਕ ਮਰ ਗਿਆ ਖਾਲਸਾ ਜੀ ਇੱਥੇ ਜੰਗ ਵਿੱਚ।
ਗੁਰਸੂਰ 1,000 ਪ੍ਰਾਣ ਹਰੇ,
ਗੁਰੂ ਸਾਹਿਬ ਦੇ ਸੂਰਮੇ 1,000 ਦੀ ਗਿਣਤੀ ਸ਼ਹੀਦ ਹੋਏ।
ਇੱਕ ਜਾਮ ਚੜਿਓ ਦਿਨ ਜੰਗ ਪਏ,
ਜਦੋਂ ਸਤ ਸੰਗਤ ਜੀ ਜੰਗ ਖਤਮ ਹੋਣ ਲੱਗਾ ਨੇੜੇ ਹਲੇ, ਇੱਕ ਪੈਰ ਸਤ ਸੰਗਤ ਜੀ ਚੜਿਆ ਸੀ ਸੂਰਜ, ਤਕਰੀਬਨ ਸਤ ਸੰਗਤ ਜੀ 9:10 ਦਾ ਟਾਈਮ ਸੀ। ਜਦੋਂ ਇੱਥੇ ਤੱਕ ਪੂਰਾ ਜੰਗ ਹੋਇਆ ਹੈ।
ਅਸਮਾਰ ਮਚੀ ਪਟ ਪ੍ਰਾਣ ਹੈ,
ਅਹੀ ਜੀ ਮਾਰ ਮਚੀ ਸਤ ਸੰਗਤ ਜੀ, ਸਾਰਿਆਂ ਦੇ ਪ੍ਰਾਣ ਨਾਸ ਹੋ ਗਏ ਤੁਰਕਾਂ ਦੇ।
ਜੁਗ ਜਾਮ ਕਛੂ ਕਟ ਰੈਨ ਹੁਤੀ,
ਜਦੋਂ ਸਤ ਸੰਗਤ ਜੀ ਲੜਨਾ ਸ਼ੁਰੂ ਕੀਤਾ ਆ ਕੇ ਤੁਰਕਾਂ ਨੇ ਪਹੁੰਚ ਕੇ, ਉਦੋਂ 2 ਪਹਿਰ ਤੋਂ ਥੋੜੀ ਜੀ ਸਤ ਸੰਗਤ ਜੀ ਰਾਤ ਜ਼ਿਆਦੇ ਸੀ, ਭਾਵ 11:00 ਦਾ ਟਾਈਮ ਸੀ ਰਾਤ ਨੂੰ, ਜਦੋਂ ਇਹ ਆ ਕੇ ਲੜਨ ਲੱਗੇ ਨੇ। ਸਾਰੀ ਰਾਤ ਲੜਦੇ ਰਹੇ, ਦਿਨ ਚੜ੍ਹਦੇ ਨੂੰ ਸਤ ਸੰਗਤ ਜੀ ਦੇਖ ਲਓ ਮਹਾਰਾਜ 10,000 ਰਹਿ ਗਈ ਇਹਨਾਂ ਦੀ। ਉਹ ਹੁਣ ਦਿਨ ਚੜ੍ਹੇ ਤੇ ਜੰਗ ਕੀਤਾ, ਮਹਾਰਾਜ ਆਪ ਆਏ ਨੇ ਜੰਗ ਵਿੱਚ, ਇਹ ਵੀ ਨਿਬੇੜ ਦਿੱਤੀ। ਹੁਣ 1,000 ਕਸੂਰਮਾ ਸਤ ਸੰਗਤ ਜੀ ਤੁਰਕਾਂ ਦਾ ਰਹਿ ਚੁੱਕਿਆ ਹੈ, ਨਾਲੇ ਇਹ 5 ਨਾਲ ਸਤ ਸੰਗਤ ਜੀ ਜਿਉਂਦੇ ਨੇ। ਲਲਾ ਬੇਗ, ਇਹਦਾ ਭਰਾ ਕੰਬਰ ਬੇਗ, ਕਾਬਲ ਬੇਗ ਭਾਣਜਾ, ਕਾਸਮ ਬੇਗ ਤੇ ਸ਼ਮਸ਼ ਬੇਗ ਸਤ ਸੰਗਤ ਜੀ ਦੇ ਪੁੱਤਰ ਨੇ। ਹੁਣ ਇਹ ਸਤ ਸੰਗਤ ਜੀ ਇਕੱਲੇ ਇਕੱਲੇ ਆਉਣਗੇ ਗੁਰੂ ਸਾਹਿਬ ਦੇ ਮੁਕਾਬਲੇ ਤੇ, ਜਿਸ ਪ੍ਰਕਾਰ ਇਹਨਾਂ ਨੂੰ ਮਾਰਨਾ ਹੈ। ਇਹ ਆਪ ਕਥਾ ਸੁਣੋ।
ਲੜਕੇ ਸ਼ਰਮ ਤੇ ਜਨ ਸੈਨ ਸੁਤੀ,
ਫੌਜ ਐ ਪਈ ਹੈ ਸਤ ਸੰਗਤ ਜੀ ਜਿਵੇਂ ਲੜਦੇ ਥੱਕ ਗਏ ਹੁੰਦੇ ਹੈ, ਥਾਂ ਥਾਂ ਤੇ ਸੁੱਤੇ ਪਏ ਨੇ।
ਗਣ ਦਧਮ ਸੰਗ ਤਰੰਗ ਪਰੇ,
ਬਹੁਤ ਸਾਰੇ ਧੌਂਸਿਆਂ ਵਾਲੇ ਨਗਾਰੇ ਵਾਲੇ ਘੋੜੇ ਪਏ ਨੇ ਮਰੇ।
ਵਹਿ ਡੰਕ ਬਜਾਵਨ ਹਾਰ ਪਰੇ,
ਉਹਨਾਂ ਦੇ ਹੱਥਾਂ ਵਿੱਚ ਹੀ ਚੋਬਾਂ ਰਹਿ ਗਈਆਂ, ਬਜਾਉਣ ਵਾਲੇ ਨਗਾਰ ਚੀ ਵੀ ਮਰੇ ਪਏ ਨੇ।
ਪੁਤਲੀਨ ਸੁਖੇਲ ਮਨੋ ਕਰਕੇ,
ਇਹ ਮਨੋ ਦ੍ਰਿਸ਼ਟਾਂਤ ਦਿੰਦੇ ਨੇ ਜਿਵੇਂ ਪੁਤਲੀਆਂ ਦਾ ਤਮਾਸ਼ਾ ਹੁੰਦਾ।
ਤਾਰੀ ਉੱਪਰ ਫੇਰ ਦਈ ਧਰ ਕੇ
ਪੁਤਲੀਆਂ ਕੇ ਨਾ ਤਮਾਸ਼ਾ ਕਰਕੇ ਨੱਚਦੀਆਂ ਨੇ ਸਟੇਜਾਂ ਤੇ ਮਗਰੋਂ ਉਹ ਤੈਅ ਮਾਰ ਕੇ ਰੱਖ ਦੇਈਦੀਆਂ ਨੇ ਲੱਕੜ ਲੁੱਕੜ ਦੀਆਂ ਹੁੰਦੀਆਂ ਅੱਗੇ ਵਿੱਚ ਕਲਾ ਹੁੰਦੀ ਸੀ ਉਹਨਾਂ ਦੇ ਇਹ ਮਾਨੋ ਜਿੰਨੇ ਆਏ ਸੀ ਸੂਰਮੇ ਇਹ ਪੁਤਲੀਆਂ ਦਾ ਤਮਾਸ਼ਾ ਕਰਕੇ ਇੱਕ ਥੋਂ ਥੱਥਰ ਲਾ ਕੇ ਰੱਖ ਦਿੱਤੇ
ਲੈ ਗੰਧ ਲਉ ਮਰਸ਼ਾਏ ਪਰੇ
ਇਉਂ ਸਤ ਸੰਗਤ ਜੀ ਕਈ ਤਾਂ ਖੂਨ ਦੀ ਦੁਰਗੰਧੀ ਨਹੀਂ ਸਹਾਰ ਸਕੇ ਮਰੇ ਬੇਹੋਸ਼ ਹੋਏ ਪਏ ਨੇ
ਮੁਖ ਨੈਣ ਪਸਾਰ ਕੇਤੇ ਮਰੇ
ਕਈ ਮਰਨ ਵੇਲੇ ਸਤਸੰਗ ਜੀ ਕਈਆਂ ਦੇ ਮੂੰਹ ਅੱਡੇ ਰਹਿ ਗਏ ਕਈਆਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ
ਰਜ ਸਰੋਣ ਪੰਕ ਧਸੇ ਮਰ ਕੇ
ਬਹੁਤ ਸਾਰੇ ਮਰ ਕੇ ਸਤਸੰਗਤ ਜੀ ਧੂੜ ਲਹੂ ਨਾ ਜਿਸ ਵੇਲੇ ਗਾਰਾ ਹੋ ਗਿਆ ਨਾ ਉਹਦੇ ਵਿੱਚ ਧਸੇ ਪਏ ਨੇ
ਉਹ ਕੈਲ ਘੋਰਨ ਤੇ ਤਰਕ ਦਰਕੇ
ਕਈ ਤਾਂ ਸਤਸੰਗਤ ਜੀ ਜਿਹੜੇ ਕੈਰ ਸੀ ਉਹ ਤਾਂ ਘੋਰਿਆਂ ਨਾਲ ਦੜੇ ਗਏ
ਗੁਰਸੈਨ ਖਰੀ ਇੱਕ ਹੋਰ ਪਈ
ਗੁਰੂ ਕੀ ਫੌਜ ਜਿੰਨੀ ਕੁ ਬਾਚੀ ਬਾਕੀ ਬਚਦੀ ਹੈ ਇੱਕ ਪਾਸੇ ਖੜੀ ਹੈ
ਗਨ ਦੰਧਮ ਚੋਬਣ ਮਾਰ ਦਈ
ਸਾਰੇ ਧੌਂਸਿਆਂ ਦੇ ਉੱਤੇ ਸਤਸੰਗ ਜੀ ਚੋਬਾਂ ਲਾ ਰਹੇ ਨੇ
ਫਿਰ ਬੇਗ ਲਲਾ ਹੋਏ ਦੂਰ ਖੜਾ
ਲਲਾ ਬੇਗ ਪਿੱਛੇ ਖੜਾ ਦੇਖਦਾ ਸੀ
ਮੁਰਝਾਏ ਗਏ ਉਹ ਮੁੱਖ ਜੰਗ ਕਰਾ
ਜਦੋਂ ਸਤਸੰਗਤ ਜੀ ਦੇਖਿਆ ਵੀ ਇਹ ਜੰਗ ਮੈਂ ਵੀ ਪ੍ਰਤੱਖ ਹੋ ਕੇ ਦੇਖਿਆ ਇਹ ਤਾਂ ਸਾਰੀ ਮੇਰੀ ਫੌਜ ਬਾਕੀ ਰਹਿੰਦੀ ਵੀ ਮਾਰੀ ਗਈ ਮੁਰਝਾ ਗਿਆ ਇਹਦਾ ਮਨ
ਸਮੁਦਾਇ ਚਮੂ ਨੇ ਪਾਸ ਪਿਖੇ
ਅੱਜ ਕਹਿੰਦਾ ਜਿਹੜੀ ਮੈਂ ਫੌਜ ਦੇ ਆਸਰੇ ਹੰਕਾਰ ਕਰਦਾ ਸੀ ਅੱਜ ਉਹ ਸਾਰੀ ਫੌਜ ਅਲੋਪ ਹੋ ਗਈ 35,000 ਫੌਜ ਲੈ ਕੇ ਚੜਿਆ ਸੀ ਆਹ 1,000 ਵੀ ਥੋੜੀ ਮੁਸ਼ਕਲ ਨਾਲ ਬਚੀ ਹੈ
ਪਛਤਾਏ ਖਰੋ ਮਨ ਚਿੰਤ ਵਿਖੇ
ਮਨ ਵਿੱਚ ਸਤਸੰਗ ਜੀ ਪਛਤਾਉਂਦਾ ਤੇ ਖੜਾ ਚਿੰਤਾ ਦੇ ਸਹਿਤ
ਇਹ ਕਿਆਮਤ ਆ ਇਹ ਜੰਗ ਪਇਓ
ਕਹਿੰਦਾ ਇਹ ਜੰਗ ਨਹੀਂ ਹੋਇਆ ਇਹ ਤਾਂ ਸਾਡੀ ਕਿਆਮਤ ਆ ਗਈ ਕਹਿੰਦਾ ਪੜ ਲੋ ਤੁਰਕਾਂ ਦੀ
ਨਹੀਂ ਕਾਜ ਸਰਿਓ ਦਲ ਪ੍ਰਾਣ ਹੋਇਓ
ਮੇਰੇ ਦਲ ਨੇ ਸਾਰੇ ਨੇ ਪ੍ਰਾਣ ਨਾਸ ਕਰ ਲਏ ਕੰਮ ਮੇਰਾ ਸਰਿਆ ਨੀ ਨਾ ਘੋੜੇ ਹੱਥ ਚ ਆਏ ਨੇ ਨਾ ਗੁਰੂ ਸਾਹਿਬ ਪਕੜੇ ਨੇ
ਗੁਰਤੀਰ ਚਮੂ ਥਿਤ ਦੀ ਦਿਖੇ
ਸਾਹਮਣੇ ਗੁਰੂ ਸਾਹਿਬ ਦੇ ਪਾਸ ਫੌਜ ਖੜੀ ਦਿਖਦੀ ਹੈ
ਸਰਦਾਰ ਰਹੇ ਮਮ ਸੈਨ ਵਿਖੇ
ਮੇਰੀ ਫੌਜ ਦੇ ਤਾਂ ਵੱਡੇ ਵੱਡੇ ਸੈਨਾਪਤੀ ਰਹਿ ਗਏ
ਤੁਜਨੀ ਲਗ ਲਾਗ ਤੁਮੋਏ ਅਵੇ
ਹੁਣ ਤਾਂ ਮੇਰੀ ਥੋੜੀ ਜੀ ਫੌਜ ਲੱਗਦੀ ਹੈ 1,000 ਕ
ਪਰ ਜੰਗ ਮਹਾ ਤਜ ਪ੍ਰਾਣ ਸਵੇ
ਜੰਗ ਕਰਕੇ ਸਾਰਿਆਂ ਨੇ ਪ੍ਰਾਣ ਤਿਆਗ ਤੇ
ਗੁਰ ਕੋ ਨਾ ਗਏ ਨਾ ਮਾਰ ਲਿਓ
ਨਾ ਮੈਂ ਗੁਰੂ ਸਾਹਿਬ ਨੂੰ ਪਕੜ ਸਕਿਆ ਨਾ ਮਾਰ ਸਕਿਆ
ਪਰ ਹੇਲ ਕਨੂ ਨਾ ਪਲਾਏ ਦਿਓ
ਬਹੁਤਾ ਤਕੜਾ ਹੱਲਾ ਕਰਕੇ ਇਹਨਾਂ ਨੂੰ ਡਰਾ ਕੇ ਦਵਲ ਵੀ ਨਹੀਂ ਸਕਿਆ
ਖੇਤ ਤੇ ਜਿਉ ਅਰ ਵੀਰ ਰਹੇ
ਬਸੂਰ ਮੈਂ ਗੁਰਸਿੱਖ ਅੜ ਰਹੇ ਨੇ ਇਹਨਾਂ ਨੇ ਜੰਗ ਭੂਮਿਕਾ ਵੀ ਛੱਡੀ ਨਹੀਂ
ਬਹੁ ਮਾਰ ਪ੍ਰਹਾਰਨ ਸ਼ਸਤਰ ਗਏ
ਬਹੁਤ ਸਾਰੇ ਸ਼ਸਤਰ ਪਕੜ ਕੇ ਬਾਰ ਵੀ ਕੀਤੇ ਨੇ
ਹੁਣ ਕਾਬਲ ਬੇਗ ਵਿਸਾਲ ਬਲੀ
ਜਦੋਂ ਖਾਲਸਾ ਜੀ ਚਿੰਤਾ ਕਰਦਾ ਨਾਲੇ ਕਹੀ ਬੋਲਦਾ ਹੈ ਮੂੰਹੋਂ ਇਹਦੇ ਬਚਨ ਡਰਨ ਵਾਲੇ ਸਤਸੰਗਤ ਜੀ ਭੈ ਭੀਤ ਹੋਏ ਦੇ ਨਿਕਲੇ ਹੋਏ ਬਚਨ ਲਲਾ ਬੇਗ ਦੇ ਕਾਬਲ ਬੇਗ ਭਾਣਜੇ ਨੇ ਸੁਣੇ ਉਹ ਫਿਰ ਕਹਿੰਦਾ ਹੈ
ਨਿਜ ਮਾਤਲ ਸੋ ਕਹਿ ਧੀਰ ਭਲੀ
ਆਪਣੇ ਮਾਮੇ ਨੂੰ ਕਹਿੰਦਾ ਲਲਾ ਬੇਗ ਨੂੰ ਧੀਰਜ ਧਾਰ
ਅਬ ਹੋਏ ਕਾਂ ਪਛਤਾਵਣ ਤੇ
ਹੁਣ ਮਾਮਾ ਪਛਤਾਉਣ ਨਾਲ ਕੀ ਬਣਦਾ
ਕਿਵੇਂ ਬਾਤ ਬਣੇ ਹਟ ਜਾਵਣ ਤੇ
ਹੁਣ ਹਟਣ ਨਾਲ ਵੀ ਗੱਲ ਨਹੀਂ ਬਣਨੀ
ਗਏ ਸਾਓ ਸਭਾ ਸ਼ਮਸ਼ੇਰ ਲਈ
ਤੂੰ ਉਹ ਘੜੀ ਭੁੱਲ ਗਿਆ ਜਦੋਂ ਬਾਦਸ਼ਾਹ ਸ਼ਾਹਜਹਾਨ ਦੀ ਕਚਹਿਰੀ ਚ ਤਲਵਾਰ ਚੱਕੀ ਸੀ ਉਦੋਂ ਤੂੰ ਬਚਨ ਕਹੇ ਸੀ ਲਾਹੌਰ ਦੀ ਕਚਹਿਰੀ ਚ ਮੈਂ ਗੁਰੂ ਸਾਹਿਬ ਤੋਂ ਘੋੜੇ ਲਿਆਵਾਂਗਾ ਮੁੜਾ ਕੇ ਨਾਲੇ ਜਿੱਤ ਪ੍ਰਾਪਤ ਕਰਾਂਗਾ
ਗੁਰ ਕੋ ਗਏ ਬੋਲਤ ਮਾਰ ਦਿਜੇ
ਹੁਣ ਜਾ ਤਾਂ ਗੁਰੂ ਸਾਹਿਬ ਨੂੰ ਪਕੜ ਲੈ ਜਾਂ ਸ਼ਹੀਦ ਕਰ ਦੇ
ਇਹ ਸ਼ਾਹੋ ਕਈ ਉਰ ਜਾਣ ਲਿਜੇ
ਇਹ ਬਾਦਸ਼ਾਹ ਨੇ ਤੈਨੂੰ ਕਿਹਾ ਸੀ ਕਿ ਨਹੀਂ ਤੈਂ ਕਿ ਮੈਂ ਘੋੜੇ ਲਿਆਉਂਗਾ ਬਾਦਸ਼ਾਹ ਨੇ ਕਿਹਾ ਸੀ ਜੇ ਤਾਂ ਪਕੜੇ ਗਏ ਤਾਂ ਪਕੜ ਲਿਆਓ ਜੇ ਨਹੀਂ ਪਕੜੋਗੇ ਤਾਂ ਸ਼ਹੀਦ ਕਰਕੇ ਆਈ ਛੇਵੇਂ ਪਾਤਸ਼ਾਹ ਨੂੰ ਇਹ ਤੈਨੂੰ ਸ਼ਾਹਜਹਾਨ ਨੇ ਕਿਹਾ ਸੀ
ਮਰ ਬਾਦ ਗਏ ਸਮੁਦਾਇ ਦਲ
ਹੁਣ ਜਿੰਨਾ ਆਪਣਾ ਦਲ ਹੈ ਵਿਅਰਥ ਹੀ ਮਰ ਗਿਆ ਹਨੇਰੇ ਚ
ਨਹੀਂ ਕਾਜ ਸਰਿਓ ਨਹੀਂ ਕੀਨ ਬਲ
ਕੋਈ ਆਪਣਾ ਬਲ ਨਹੀਂ ਚੱਲਿਆ ਹੈ ਕੋਈ ਕੰਮ ਨਹੀਂ ਸਰਿਆ ਨਾ ਘੋੜੇ ਵਾਪਸ ਆਏ ਨਾ ਗੁਰੂ ਸਾਹਿਬ ਫੜੇ ਗਏ ਨਾ ਸ਼ਹੀਦ ਹੋਏ
ਅਬ ਏਕਲ ਮੈਂ ਚਲ ਜਾਤ ਪਲੇ
ਹੁਣ ਮੈਂ ਤੈਨੂੰ ਮਾਮਾ ਰਹਿ ਦਿੰਦਾ ਲਲਾ ਬੇਗ ਨੂੰ ਕਹਿੰਦਾ ਭਾਣ ਜਾ ਮੈਂ ਜਾਨਾ ਕੱਲਾ ਸਾਹਮਣੇ
ਲਲਕਾਰ ਕਰੋ ਗੁਰ ਕੋ ਇਕੱਲੇ
ਮੈਂ ਕੱਲਾ ਲਲਕਾਰਦਾ ਗੁਰੂ ਸਾਹਿਬ ਨੂੰ ਕਹਿਣਾ ਵੀ ਜੇ ਤੁਸੀਂ ਧਰਮ ਦੇ ਜੰਗ ਕਰਨ ਜਾਣਦੇ ਹੋ ਕੱਲੇ ਨਾ ਕੱਲਾ ਆਓ, ਤੁਸੀਂ ਆਓ ਮੇਰੇ ਨਾਲ।
ਵਿੱਚੋ ਜੰਗ ਵਿੱਚ ਬਹਾਦਰ ਹੈ,
ਮੈਂ ਸੁਣਿਆ ਬਈ ਬੜੇ ਭਾਰੀ ਬਹਾਦਰ ਨੇ, ਮਸ਼ਹੂਰ ਨੇ ਜੰਗ ਕਰਨ ਵਿੱਚ ਛੇਵੇਂ ਪਾਤਸ਼ਾਹ।
ਹੁਣ ਬਾਕ ਕਰੇ ਨਾ ਨਰਾਦਰ ਹੈ।
ਲਲਾ ਬੇਗ ਨੂੰ ਕਹਿੰਦਾ, ਹੇ ਮਾਮਾ ਮੈਂ ਜੇ ਬੰਗਾਰ ਲਿਆ ਨਾ ਛੇਵੇਂ ਪਾਤਸ਼ਾਹ ਨੂੰ, ਮੇਰੇ ਬਚਨ ਸੁਣ ਕੇ ਨਰਾਦਰ ਨੀ ਮੇਰਾ ਕਰਨਗੇ, ਮੰਨ ਲੈਣਗੇ। ਮੈਂ ਸੁਣਿਆ ਜਗਤ ਵਿੱਚ ਬੜੇ ਭਾਰੀ ਵੀਰ ਬਹਾਦਰ ਨੇ ਛੇਵੇਂ ਪਾਤਸ਼ਾਹ, ਜਦ ਮੇਰੇ ਮੁਕਾਬਲੇ ਤੇ ਆਉਣਗੇ ਨਾ ਇਕੱਲੇ ਤੇ, ਤੁਸੀਂ ਮਨਾ ਫੌਜ ਲੜਾਇਓ, ਉੱਧਰ ਸਿੱਖ ਮਨਾ ਲੜਨ, ਦਸ ਛੇਵੇਂ ਪਾਤਸ਼ਾਹ ਨਾਲ ਮੈਂ ਮੁਕਾਬਲਾ ਕਰਾਂਗਾ, ਇਕੱਲੇ ਦਾ ਮੈਂ ਢੰਗ ਦੇ ਨਾਲ ਸ਼ਹੀਦ ਕਰ ਦੂੰਗਾ।
ਓਏ ਏਕ ਖਰੋ ਮਮ ਸਾਥ ਲਰੇ,
ਇਕੱਲੇ ਹੀ ਖੜੇ ਹੋ ਕੇ ਮੇਰੇ ਸਾਹਮਣੇ ਲੜਨਗੇ।
ਗੁਰ ਕੋ ਜਸ ਚੰਦਨ ਜਹਾਨ ਚਰੇ, ਗੁਰ ਕੋ ਜਸ ਚੰਦ ਜਹਾਨ ਚਰੇ।
ਮੈਂ ਸੁਣਿਆ ਹੈ ਕਿ ਇਕੱਲੇ ਹੀ ਲੜਦੇ ਨੇ ਜੰਗ ਦੇ ਵਿੱਚ ਕਈਆਂ ਥਾਈ, ਇਹਨਾਂ ਦਾ ਜਿਹੜਾ ਜਸ ਹੈ ਚੰਦਰਮਾ ਵਾਂਗੂ ਫੈਲਿਆ ਹੋਇਆ। ਗੁਰੂ ਕਾ
ਅਸ ਜੰਗ ਕਰੋ ਗੁਰ ਸੰਗ ਘਨੋ,
ਗੁਰੂ ਸਾਹਿਬ ਨਾਲ ਜਾ ਕੇ ਇਹੋ ਜਿਹਾ ਜੰਗ ਪਾਊ।
ਗੈ ਲੇਹ ਕਿਦੋਂ ਸ਼ਮਸ਼ੇਰ ਹਨ,
ਜਾਂ ਤਾਂ ਤਲਵਾਰ ਦੇ ਨਾਲ ਸ਼ਹੀਦ ਕਰ ਦੂ ਗੁਰੂ ਸਾਹਿਬ ਨੂੰ, ਜਾਂ ਪਕੜ ਲੂ ਜੱਫਾ ਪਾ ਕੇ।
ਬਲ ਮੋਹੇ ਬੜੋ ਤੁਮ ਜਾਣਤ ਹੋ,
ਮਾਮਾ ਤੂੰ ਮੇਰੇ ਬਲ ਨੂੰ ਜਾਣਦਾ ਹੀ ਆ। ਕਾਬਲੀ ਬੇਗ ਕਹਿੰਦਾ,
ਫਿਰ ਹੀਰੋ ਮੈਂ ਰਣ ਠਾਣ ਤੋ,
ਤੂੰ ਇੱਥੇ ਖੜ, ਆਪਣੀ ਜਿੰਨੀ ਕੁ ਬਾਕੀ ਬਚੀ ਫੌਜ ਹੈ ਇਹਦੇ ਵਿੱਚ ਹੀ, ਮੈਂ ਜੰਗ ਕਰਦਾ ਕੱਲਾ।
ਐ ਮਾਤਲ ਕੋ ਇਮ ਵੀਰ ਬਲੀ,
ਕਿਉਂ ਬੜਾ ਵੀਰ ਬਹਾਦਰ ਕਾਬਲੀ ਬੇਗ ਆਪਣੇ ਮਾਮੇ ਨੂੰ ਕਹਿ ਕੇ,
ਚਾਹੇ ਜਾਨ ਧਰੇ ਰਣ ਚੌਂਪ ਭਲੀ,
ਜੰਗ ਕਰਨ ਦੀ ਸਤਸੰਗ ਜੀ ਬੜੇ ਮਨ ਵਿੱਚ ਇਹਦੇ ਚਾਹ ਹੈ।
ਤਬ ਕੰਬਰ ਬੇਗ ਪੁਕਾਰ ਰਹੇ ਹੋ,
ਕੰਬਰ ਬੇਗ ਨੇ ਉਸ ਵੇਲੇ ਛੋਟਾ ਜਿਹੜਾ ਮਾਮਾ ਸੀ ਇਹਦਾ ਲਲਾ ਬੇਗ ਦਾ ਭਰਾ, ਉਹਨੇ ਕਿਹਾ,
ਗੁਰ ਓਜਮਾ ਚਿੱਤੈ ਨਾ ਲਿਓ,
ਕਹਿੰਦਾ ਓਏ ਕਾਬਲੀ ਬੇਗ ਭਾਣਜੇ ਇੱਥੇ ਹੰਕਾਰ ਨਾ ਕਰ ਲਈ, ਗੁਰੂ ਸਾਹਿਬ ਬੜੇ ਬਲੀ ਨੇ।
ਨਰ ਬ੍ਰਿੰਦਨ ਤੇ ਸੁਣ ਜਾਣਤ ਹੋ,
ਤੈਨੂੰ ਪਤਾ ਮੈਂ ਬਹੁਤ ਲੋਕਾਂ ਤੋਂ ਸੁਣਿਆ,
ਇਸ ਕਾਰਨ ਤੋਂ ਇਹ ਬਖਾਣਤ ਹੋ,
ਤੈਨੂੰ ਤਾਂ ਮੈਂ ਕਹਿਣਾ ਮੈਂ ਬਹੁਤ ਲੋਕਾਂ ਤੋਂ ਗੁਰੂ ਕਾ ਜਸ ਸੁਣਿਆ ਹੈ।
ਗਰਬੋ ਨਾ ਹਿਰਦੇ ਸਵਧਾਨ ਬਣੋ,
ਹੁਣ ਹੰਕਾਰ ਨਾ ਕਰ ਸਾਵਧਾਨ ਹੋ ਕੇ ਜਾਈ।
ਕਰ ਕਾਤ ਅਨੇਕਨ ਦਾਵ ਘਨੋ,
ਬੜਾ ਦਾ ਲਾ ਕੇ ਅਨੇਕਾਂ ਸੋਚ ਕੇ ਨਾ ਹਰ ਤਰ੍ਹਾਂ ਕਰਕੇ ਤਰ੍ਹਾਂ ਤਰ੍ਹਾਂ ਦੇ ਦਾਅ ਲਾ ਕੇ ਤਾਂ ਲੜੀ ਮਹਾਰਾਜ ਨਾਲ।
ਬਚ ਆਪ ਪ੍ਰਹਾਰ ਕਰੋ ਗੁਰ ਕੋ,
ਜਦੋਂ ਗੁਰੂ ਸਾਹਿਬ ਨਾਲ ਲੜੇਗਾ ਆਪਣੇ ਆਪ ਸਰੀਰ ਨੂੰ ਬਚਾ ਕੇ ਰੱਖੀ ਤਾਂ ਬਾਰ ਕਰੀ।
ਬਿਨੀ ਆਲਸ ਤਰਾਸ ਕਰੋ ਹੋਰ ਕੋ,
ਹਿਰਦੇ ਵਿੱਚ ਆਲਸ ਨਾ ਰੱਖੀ, ਭੈ ਦੇ ਸਹਿਤ ਵੀ ਰਹੀ।
ਤੁਮ ਡੀਲ ਦਰਾਜ ਬਲੀ ਜਿਮ ਹੈ,
ਇਹ ਠੀਕ ਆ ਜਿਵੇਂ ਤੇਰਾ ਵੱਡਾ ਵੱਡਾ ਕੱਦ ਹੈ।
ਹਰ ਗੋਬਿੰਦ ਪੀਰ ਸੁਣਿਓ ਤਿਮ ਹੈ,
ਮੈਂ ਵੀ ਸੁਣਿਆ ਬਈ ਉਹਨਾਂ ਉਹ ਵੀ ਵੱਡੇ ਕੱਦ ਕਾਠ ਵਾਲੇ ਹਨ ਛੇਵੇਂ ਪਾਤਸ਼ਾਹ।
ਅਬ ਜਾਓ ਖੁਦਾ ਸੋ ਖੈਰ ਕਰੇ,
ਛੋਟੇ ਮਾਮੇ ਨੇ ਵੀ ਆਗਿਆ ਦੇ ਤੀ, ਕਹਿੰਦਾ ਚੰਗਾ ਖੁਦਾ ਖੈਰ ਹੀ ਕਰੂਗਾ, ਸੁੱਖ ਵਰਤਾਊ ਜਾ ਚੜ ਜਾ।
ਇਹੋ ਕਾਰਜ ਤੋਂ ਬਿਨ ਨਹੀਂ ਸਰੇ,
ਇਹ ਕੰਮ ਜਿੱਤ ਦਾ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ, ਤੇਰੇ ਬਿਨਾਂ ਨਹੀਂ ਸਰਨਾ।
ਕਿ ਤੂੰ ਹੋ ਕਿਤੇ ਛੂਟ ਤਫੰਗ ਰਹੀ,
ਕਿਤੇ ਕਿਤੇ ਗੋਲੀ ਛੁੱਟ ਰਹੀ ਸੀ ਆਪਸ ਵਿੱਚ ਦੋਨਾਂ ਧਿਰਾਂ ਦੀ।
ਸਭ ਕਾਬਲ ਬੇਗੇ ਘਾਤ ਲਹੀ,
ਕਾਬਲ ਬੇਗ ਨੇ ਉਸ ਵੇਲੇ ਦਾਅ ਲਾ ਕੇ
ਬਲਵਾਨ ਤਰੰਗਮ ਛੇੜਨ ਕੇ,
ਬਲ ਵਾਲਾ ਘੋੜਾ ਇਹਦੇ ਥੱਲੇ ਸੀ, ਕਾਬਲੀ ਬੇਗ ਨੇ ਘੋੜੇ ਨੂੰ ਛੇੜਿਆ।
ਗਮਨਿਓ ਗੁਰ ਸਮੁਖ ਪ੍ਰੇਰਨ ਕੇ,
ਦੁੜਾ ਕੇ ਘੋੜੇ ਨੂੰ ਸਤਸੰਗ ਜੀ ਮਹਾਰਾਜ ਦੇ ਸਾਹਮਣੇ ਚਲਿਆ ਗਿਆ ਹੈ।
ਦੂਤ ਖਰੇ ਤੈ ਦੇਖ ਜਾਵੇ,
ਜਦ ਨੂੰ ਸਤਸੰਗਤ ਜੀ ਹਸਨ ਖਾਂ ਦੂਤ ਦੇਖ ਰਿਹਾ ਸੀ,
ਕੇ ਬੂਝਣ ਤਾਏ ਕੇ ਸੰਗ ਤਵੇ,
ਮਹਾਰਾਜ ਜੀ ਨੇ ਸਤਸੰਗ ਜੀ ਹਸਨ ਖਾਂ ਦੂਤ ਨੂੰ ਪੁੱਛਿਆ,
ਇਹ ਕੌਣ ਅਹੇ ਅਸ ਫੇਰਤ ਹੈ।
ਮਹਾਰਾਜ ਕਹਿੰਦੇ, ਹੇ ਹਸਨ ਖਾਂ ਆ ਜਿਹੜਾ ਘੋੜਾ ਫੇਰ ਕੇ ਸਾਡੇ ਵੱਲ ਨੂੰ ਦਬਲਣ ਵਾਸਤੇ ਤਿਆਰ ਹੋਇਆ ਘੋੜਾ ਆ ਰਿਹਾ, ਇਹ ਕੌਣ ਹੈ?
ਹਿਤ ਸਮੁਖ ਆਮਨ ਪ੍ਰੇਰਿਤ ਹੈ,
ਪ੍ਰੇਰਦਾ ਘੋੜੇ ਨੂੰ ਸਾਡੇ ਵੱਲ ਆਉਣ ਨੂੰ।
ਨਿਜ ਚਾਤੁਰਤਾ ਦਿਖਰਾਵਤ ਹੈ,
ਬੜੀ ਚਤੁਰਾਈ ਦਿਖਾਉਂਦਾ, ਕੌਣ ਕਿਹੜਾ ਸੂਰਮਾ ਇਹ?
ਗਹਿ ਬਾਗ ਤਰੰਗ ਨਚਾਵਤ ਹੈ,
ਪਕੜ ਕੇ ਘੋੜੇ ਦੀਆਂ ਬਾਗਾਂ ਘੋੜੇ ਨੂੰ ਨਚਾਉਂਦਾ ਮਿਰਗ ਵਾਂਗੂ।
ਸੁਣ ਦੂਤ ਕਹਿਓ ਬੜ ਵੀਰ ਭਲਾ,
ਹਸਨ ਖਾਂ ਦੂਤ ਕਹਿੰਦਾ, ਹੇ ਮਹਾਰਾਜ ਜੀ ਇਹ ਬੜਾ ਭਾਰੀ ਸੂਰਮਾ ਹੈ।
ਇਸ ਮਾਤ ਲਾਗਤ ਬੇਗ ਲਲਾ,
ਇਹ ਲਲਾ ਬੇਗ ਦਾ ਮਾਮਾ ਲੱਗਦਾ, ਇਹ ਭਾਣਜਾ ਕਾਬਲੀ ਬੇਗ ਹੈ।
ਤੁਮ ਏਕਲ ਸੰਗੇ ਜੰਗ ਚਾਹੇ,
ਮੈਨੂੰ ਦੀਂਦਾ ਜੀ ਇਹ ਤੁਹਾਨੂੰ ਤੁਹਾਡੇ ਨਾਲ ਕੱਲਿਆਂ ਨਾਲ ਜੰਗ ਲੜਨਾ ਚਾਹੁੰਦਾ।
ਮਗਿਆਵਤ ਪੀ ਬਹੁ ਬਾਰ ਕਹੇ,
ਮੈਨੂੰ ਤਾਂ ਭੇਤ ਆ, ਰਸਤੇ ਵਿੱਚ ਵੀ ਆਉਂਦੇ ਆ ਗੱਲਾਂ ਕਰਦੇ ਸੀ, ਕਹਿੰਦਾ ਮੈਨੂੰ ਜੇ ਗੁਰੂ ਸਾਹਿਬ ਇਕੱਲੇ ਮਿਲ ਜਾਣ ਮੈਂ ਕੱਲਾ ਉਹਨਾਂ ਨਾਲ ਲੜਾਂ।
ਬਲਕੋ ਇਹ ਮਾਨ ਧਰੇ ਮਨ ਮੈਂ,
ਇਹ ਆਪਣੇ ਬਲ ਦਾ ਬੜਾ ਹੰਕਾਰ ਕਰਦਾ।
ਬਹੁਤ ਦਾਵ ਲਖੇ ਬੁੱਧ ਤੇ ਰਨ ਮੈਂ,
ਬੜਾ ਜੀ ਅਕਲ ਵਾਲਾ ਦਾ ਜਾਣਦਾ ਜੰਗ ਦੇ।
ਬਟ ਬਾਜਨ ਸੋ ਨਿਤ ਮੇਲ ਕਰੇ,
ਇਹ ਰੋਜ਼ ਜੀ ਆਪਣੀ ਕਸਰਤ ਕਰਦਾ ਗੱਤਕੇ ਬਾਜੀ ਦੀ।
ਚਿਰ ਕਾਲ ਲਗੇ ਤਿੰਨ ਸੰਗ ਅਰੇ,
ਚਿਰ ਕਾਲ ਤੱਕ ਆਪਸ ਵਿੱਚ ਹੀ ਕਸਰਤ ਕਰਦੇ ਅੜਦੇ ਰਹਿੰਦੇ ਨੇ।
ਇਸ ਹੇਰਨ ਹੇਤ ਸੋ ਆਵਤ ਹੈ,
ਇਹ ਮਹਾਰਾ ਤੁਹਾਨੂੰ ਦੇਖਣ ਵਾਸਤੇ ਤੁਹਾਡੇ ਮੁਕਾਬਲੇ ਤੇ ਆ ਰਿਹਾ।
ਗੱਤ ਮੰਦ ਤਰੰਗ ਚਲਾਵਤ ਹੈ,
ਹੌਲੀ ਹੌਲੀ ਘੋੜੇ ਨੂੰ ਚਲਾਉਂਦਾ ਆ ਰਿਹਾ।
ਇਮ ਬਾਤ ਸੁਣਾਵਤ ਦੂਤ ਖਰਿਓ,
ਕਿਉਂ ਸਤਸੰਗ ਜੀ ਹਸਨ ਖਾਂ ਹਲੇ ਮਹਾਰਾਜ ਨੂੰ ਬਾਤਾਂ ਦੱਸਦਾ ਹੀ ਸੀ।
ਤਬਲੋ ਤਿੰਨ ਆਏ ਕਹਿ ਨੇਰ ਕਰਿਓ,
ਜਦ ਨੂੰ ਆ ਗਿਆ ਖਾਲਸਾ ਜੀ ਘੋੜੇ ਤੇ ਚੜਿਆ ਹੋਇਆ ਤੁਰਕ ਕਾਬਲੀ ਬੇਗ ਮਹਾਰਾਜ ਦੇ ਪਾਸ।
ਕਹਿ ਕਾਬਲ ਬੇਗ ਗੁਰੂ ਸੁਣੀਏ,
ਆਉਂਦਾ ਹੀ ਕਹਿੰਦਾ ਗੁਰੂ ਸਾਹਿਬ ਸੁਣ,
ਪਟਨਾ ਕਿਉਂ ਨਹੀਂ ਹਣੀਏ,
ਐਵੇਂ ਨਾ ਫੌਜ ਦੇ ਸੂਰਮਿਆਂ ਨੂੰ ਮਰਵਾ।
ਤੁਮ ਪੀਰ ਸਲੋਕ ਉਬਾਚਤ ਹੈ,
ਦੁਨੀਆਂ ਦੇ ਲੋਕ ਕਹਿੰਦੇ ਆ ਤੂੰ ਪੀਰ ਹੈ ਸੰਸਾਰ ਦਾ।
ਚਿਤ ਬਾਚਤ ਕੋ ਸਭ ਜਾਚਤ ਹੈ,
ਤੇਰੇ ਕੋਲੋਂ ਮਨ ਚਿਤ ਕਾਮਨਾ ਸਾਰੇ ਹੀ ਮੰਗਦੇ ਨੇ।
ਰਣ ਦੁੰਦ ਇਹ ਅਬ ਮੰਗਤ ਹੋ,
ਮੈਂ ਵੀ ਤੇਰੇ ਕੋਲ ਮੰਗਤਾ ਬਣ ਕੇ ਆਇਆ, ਮੈਂ ਤੇਰੇ ਕੋਲ ਜੰਗ ਮੰਗਣ ਆਇਆ। ਤੁਹਾਡੇ ਕੋਲੋਂ ਕੋਈ ਕੁਝ ਮੰਗਦਾ ਕੋਈ ਕੁਝ ਮੰਗਦਾ, ਤੁਹਾਨੂੰ ਦੁਨੀਆਂ ਦੇ ਉੱਤੇ ਜਗਤ ਪੀਰ ਕਹਿੰਦੇ ਨੇ। ਇਹ ਆ ਕੇ ਆਵਾਜ਼ ਦਿੱਤੀ ਕਾਬਲੀ ਬੇਗ ਨੇ, ਮੈਂ ਤੁਹਾਡੇ ਕੋਲ ਵੀ ਆਇਆ ਜਾਚਕ ਬਣ ਕੇ, ਜੇ ਤੁਸੀਂ ਪੀਰ ਗੁਰੂ ਹੋ ਤਾਂ ਮੈਂ ਤੁਹਾਡੇ ਕੋਲ ਜੰਗ ਮੰਗਦਾ, ਮੇਰੇ ਨਾਲ ਜੰਗ ਲੜੋ।
ਤੁਮ ਸੋ ਲੜਬੇ ਅਨੁਰਾਗਤ ਹਾਂ,
ਮੈਂ ਪ੍ਰੇਮ ਧਾਰਦਾ ਤੁਹਾਡੇ ਨਾਲ ਲੜਨ ਦਾ।
ਇਹ ਕਾਮਨ ਪੂਰਨ ਮੋਰ ਕਰੋ,
ਇਹ ਮੇਰੀ ਕਾਮਨਾ ਪੂਰੀ ਕਰੋ।
ਇਤ ਹੋਏ ਜੁਦੇ ਮੁਝ ਸੰਗ ਲੜੋ,
ਇਧਰ ਵੱਖਰਾ ਹੋ ਕੇ ਸਿੱਖਾਂ ਦੀ ਫੌਜ ਚੋਂ ਮੇਰੇ ਨਾਲ ਲੜ।
ਫਿਰ ਹੋਏ ਬਲੋਕਨ ਲੋਕ ਕਰੇ,
ਸਾਰੇ ਜਿੰਨੇ ਦੋਨਾਂ ਧਿਰਾਂ ਦੇ ਸੂਰਮੇ ਖੜ ਕੇ ਦੇਖਣ ਆਪਣਾ ਜੰਗ।
ਤਬਲੋ ਪੱਖ ਬਾਦ ਨ ਬੀਰ ਧਰੇ,
ਕੋਈ ਸੂਰਮਾ ਕਿਸੇ ਵੱਲ ਪੱਖ ਪਾਤ ਨਾ ਕਰੇ।
ਸੁਣ ਸ੍ਰੀ ਹਰਗੋਬਿੰਦ ਸਤਰੂ ਗਿਰਾ,
ਇਉਂ ਸਤਸੰਗ ਜੀ ਇਹ ਬੈਰੀ ਦੀ ਆਵਾਜ਼ ਸੁਣ ਕੇ ਛੇਵੇਂ ਪਾਤਸ਼ਾਹ।
ਬਟ ਬੀਰ ਬਹਾਦਰ ਕੋਪ ਕਰਾ,
ਦੇਖ ਲਿਆ ਵੀ ਬੜਾ ਬੀਰ ਬਹਾਦਰ ਹੈ, ਬੀਰ ਰਸ ਦੇ ਸਹਿਤ ਆਇਆ।
ਹਮ ਤਿਆਰ ਖੜੇ ਚਿਤ ਚਾਹਤ ਹੈ,
ਮਹਾਰਾਜ ਕਹਿੰਦੇ ਅਸੀਂ ਤਾਂ ਅੱਗੇ ਹੀ ਤਿਆਰ ਖੜੇ ਹਾਂ ਤੇਰੀ ਕਾਮਨਾ ਪੂਰੀ ਕਰਨ ਵਾਸਤੇ, ਚਿੱਤ ਚਾਹੁੰਦਾ ਹੈ।
ਤੁਰਕਾਨਪਨੋ ਸਭ ਗਾਹਤ ਹੈ,
ਅਸੀਂ ਵਿਚਾਰਦੇ ਹਾਂ ਤੁਹਾਡੇ ਤੁਰਕਾਂ ਦੀ ਸੂਰਮਤਾਈ ਨੂੰ, ਪਹਿਲਾਂ ਹੀ ਖੜੇ ਵਿਚਾਰਦੇ ਹਾਂ। ਮਹਾਰਾਜ ਕਹਿੰਦੇ
ਹਰ ਕੋ ਨਾ ਅਰੇ ਬਲ ਕੋ ਨਾ ਤਰੇ,
ਤੁਸੀਂ ਹਾਂਜੀ
ਹਰ ਕੋ ਨਾ ਅਰੇ ਬਲ ਕੋ ਨਾ ਤਰੇ,
ਤੁਸੀਂ ਇੰਨਾ ਬਲ ਨਹੀਂ ਧਾਰਦੇ, ਤੁਸੀਂ ਇੰਨਾ ਅੜ ਨਹੀਂ ਸਕਦੇ।
ਰਣ ਰਣ ਹੇਰਤ ਕਾਤਰ ਭਾਜ ਧਰੇ,
ਤੁਸੀਂ ਸਮਝਦੇ ਆ ਹੁਣ ਤਾਈ ਜੰਗ ਹੋਈ ਹੈ, ਜਿਸ ਵੇਲੇ ਤੁਸੀਂ ਜੰਗ ਦੇਖਦੇ ਹੋ ਕੈਰ ਹੋ ਕੇ ਭੱਜਦੇ ਹੋ।
ਸਮਹਾਏ ਥਰੇ ਨੇ ਤੀਰ ਧਰੀ,
ਧੀਰਜ ਨੀ ਹੁਣ ਤਾਈ ਧਾਰੀ, ਤੁਸੀਂ ਸਾਹਮਣੇ ਨੀ ਆਏ।
ਜਮ ਹੋਤ ਬਧੂ ਨਵ ਲਾਜ ਭਰੀ,
ਤੁਸੀਂ ਤਾਂ ਐ ਹੋ ਤੁਰਕੋ ਮਹਾਰਾਜ ਕਹਿੰਦੇ ਕਾਬਲੀ ਬੇਗ, ਜਿਵੇਂ ਨਵੀਂ ਬਹੂ ਆਈ ਹੁੰਦੀ ਹੈ ਸ਼ਰਮ ਕਰਦੀ ਹੈ ਘੁੰਡ ਕੱਢ ਕੇ ਪਰੇ ਨੂੰ ਹੋ ਜਾਂਦੀ ਹੈ, ਐ ਤੁਹਾਡੇ ਸੂਰਮੇ ਕੈਰ ਹਨ।
ਹਥਿਆਰ ਦਿਖਾਵਨ ਹੇਤ ਧਰੇ,
ਆ ਸ਼ਸਤਰ ਕਾਤੇ ਧਾਰੇ ਨੇ ਲੋਕਾਂ ਨੂੰ ਦਿਖਾਉਣ ਵਾਸਤੇ।
ਮਰਕੂਰ ਗਏ ਨੇ ਅਗਰੇ ਅਰੇ,
ਝੂਠੇ ਹੋ ਤੁਸੀਂ ਅੱਗੇ ਸਾਡੇ ਅੜਰੇ ਨਹੀਂ ਹੈਗੇ, ਦੂਰ ਰਾਤੋ ਰਾਤ ਹੀ ਮਰ ਗਏ ਤੁਸੀਂ ਤਾਂ।
ਤਬ ਸਾਧ ਅਹੇ ਅਸ ਬਾਕ ਕਹਿਓ,
ਸ਼ਾਬਾਸ਼ ਤੇਰੇ ਜਿਹੜਾ ਤੂੰ ਸਾਰਿਆਂ ਚੋਂ ਨਿਕਲਿਆ ਹੀਰੇ ਦੀ ਨਿਆਈ, ਜਿਹੜੇ ਤੂੰ ਸਾਨੂੰ ਆ ਕੇ ਬੰਗਾਰ ਕੇ ਬਚਨ ਕਹੇ ਨੇ, ਮੈਂ ਤੁਹਾਡੇ ਨਾਲ ਜੰਗ ਲੜਨਾ ਚਾਹੁੰਦਾ।
ਸਭ ਸੈਨ ਵਿਖੇ ਇੱਕ ਵੀਰ ਲਿਓ,
ਅਸੀਂ ਸਾਰੀ ਫੌਜ ਚੋਂ ਤੈਨੂੰ ਹੀ ਸੂਰਮਾ ਸਮਝਦੇ ਹਾਂ, ਹੋਰ ਤਾਂ ਸਾਰੇ ਹੀ ਕੈਰ ਹੀ ਸੀ।
ਅਮਰੀ ਚਿੱਤ ਚਾਹੇ ਪਜਾਵਣ ਕੋ,
ਆ ਜਾ ਫਿਰ ਸਾਡੀ ਚਿੱਤ ਦੀ ਇੱਛਾ ਪੂਰੀ ਕਰਨ ਲਈ।
ਅਬ ਆਏ ਕਰੋ ਮਨ ਭਾਵਨ ਕੋ,
ਆ ਜਾ ਤੂੰ ਵੀ ਮਨ ਭਾਉਂਦੀ ਕਰ ਲੈ, ਆ ਜਾ ਮੁਕਾਬਲੇ ਤੇ।
ਕਾਬਲ ਬੇਗ ਬੜੋ ਹਰ ਖਿਓ,
ਕਾਬਲ ਬੇਗ ਸੁਣ ਕੇ ਬੜਾ ਖੁਸ਼ ਹੋਇਆ।
ਗੁਰ ਵੀਰ ਬਹਾਦਰ ਕੋ ਪਰਖਿਓ,
ਪਰਖ ਲਿਆ ਗੁਰੂ ਹਰਗੋਬਿੰਦ ਸਾਹਿਬ ਜੀ ਵੀਰ ਬਹਾਦਰ ਹਨ।
ਤਜ ਦੇਹੋ ਤਰੰਗਮ ਭੂਮ ਥਿਰੋ,
ਕਹਿੰਦਾ ਚੰਗਾ ਜੇ ਮੇਰੇ ਨਾਲ ਜੰਗ ਲੜਨਾ ਘੋੜੇ ਤੋਂ ਉਤਰਿਆ ਥੱਲੇ ਭੂਮਾ ਦੇ ਭੂਮੀ ਦੇ ਉੱਤੇ ਵਿਚਰੋ।
ਗਹਿ ਢਾਲ ਕਿਰਪਾਨਣ ਵਾਰ ਕਰੋ,
ਢਾਲਾ ਤੇ ਕਿਰਪਾਨ ਪਕੜ ਕੇ ਵਾਰ ਕਰੋ।
ਗੁਰ ਸ੍ਰੀ ਹਰਗੋਬਿੰਦ ਵੀਰ ਮਹਾਂ,
ਸਤਿਗੁਰੂ ਹਰਗੋਬਿੰਦ ਸਾਹਿਬ ਜੀ ਵੀਰ ਬਹਾਦਰ
ਉਤਰੇ ਹੈ ਤੇ ਤਤਕਾਲ ਤਹਾਂ,
ਕਹਿੰਦੇ ਲੈ ਕਾਬਲੀ ਬੇਗ ਤੇਰੀ ਇੱਛਾ ਨਾ ਰਹਿ ਜੇ ਵੀ ਘੋੜੇ ਤੋਂ ਨੀ ਉਤਰੇ, ਲੈ ਘੋੜੇ ਤੋਂ ਉਤਰੇ ਉਹਨੇ, ਆ ਜਾ ਤੂੰ ਮੁਕਾਬਲੇ ਤੇ।
ਕਰ ਬਾਮ ਵਿਖੇ ਗਏ ਢਾਲ ਲਈ,
ਉਸੇ ਵੇਲੇ ਖੱਬੇ ਹੱਥ ਵਿੱਚ ਢਾਲਾ ਪਕੜ ਲਿਆ ਮਹਾਰਾਜ ਨੇ।
ਉਤਸ਼ਾਹ ਬੜੋ ਚਿਤ ਚਾਹੋ ਜਈ,
ਮਨ ਵਿੱਚ ਸਤਸੰਗ ਜੀ ਉਤਸ਼ਾਹ ਹੈ ਜੰਗ ਜਿੱਤ ਦਾ।
ਅਵਲੋਕਤ ਕਾਬਲ ਬੇਗ ਜਾਵੇ,
ਜਦੋਂ ਕਾਬਲੀ ਬੇਗ ਨੇ ਦੇਖਿਆ ਮਹਾਰਾਜ ਘੋੜੇ ਤੋਂ ਥੱਲੇ ਉਤਰੇ ਆਏ।
ਦੀਨ ਤਰੰਗਮ ਤੇਜ ਤਵੇ,
ਆਪ ਵੀ ਸਤਸੰਗ ਜੀ ਛੇਤੀ ਦਿਨ ਘੋਟ ਕਾਠੀ ਤੋਂ ਉਤਰਿਆ ਘੋੜੇ ਦੀ ਤੋਂ।
ਜਗੋਰਨ ਕੇ ਪਟ ਬ੍ਰਿੰਦ ਥਰੇ,
ਦੋਨਾਂ ਧਿਰਾਂ ਦੇ ਸੂਰਮੇ ਫਰਕ ਤੇ ਖੜੇ ਨੇ।
ਹਥਿਆਰ ਪ੍ਰਹਾਰ ਨਾ ਕੋਈ ਕਰੇ,
ਹੁਕਮ ਕਰ ਦਿੱਤਾ ਕੋਈ ਗੋਲੀ ਜਾਂ ਤੀਰ ਨਾ ਚਲਾਵੇ।
ਉਤ ਬੇਗ ਲਲਾ ਦੇਖ ਹੇਰਤ ਹੈ,
ਉਧਰ ਲਲਾ ਬੇਗ ਵਰਗੇ ਦੇਖਦੇ ਨੇ ਖੜੇ ਕੇ, ਸਾਡਾ ਭਾਣਜਾ ਛੇਵੇਂ ਪਾਤਸ਼ਾਹ ਨਾਲ ਜੰਗ ਕਰ ਰਿਹਾ ਹੈ।
ਗੁਰ ਜੀਤ ਲਿਜੇ ਕਹਿ ਪ੍ਰੇਰਿਤ ਹੈ,
ਪ੍ਰੇਰਦੇ ਨੇ ਗੁਰੂ ਸਾਹਿਬ ਨੂੰ ਜਿੱਤ ਲੈ।
ਮਨ ਜਾਣਤ ਵੀਰ ਸੁਸਾਸਤ ਕਹੋ,
ਇਧਰ ਸਤਸੰਗ ਜੀ ਸੂਰਮੇ ਜਾਣਦੇ ਨੇ।
ਪਟ ਬਾਜ ਸਚੇਤ ਬਲੀ ਅਤ ਕਹੋ,
ਇਧਰ ਸਤਸੰਗ ਜੀ ਇਹ ਸਮਝਦੇ ਨੇ ਸਾਡਾ ਜਿਹੜਾ ਭੈਣ ਦਾ ਪੁੱਤਰ ਆ ਬੜਾ ਬਲੀ ਹੈ, ਪਟੇ ਬਾਜ ਹੈ, ਗਤਕਈ ਹੈ।
ਵੱਡ ਤੂਰਨ ਤਾਰਨ ਤਾਰਤ ਹੈ,
ਬੜੀ ਜੰਗ ਵਿੱਚ ਤੇਜੀ ਧਾਰੇਗਾ।
ਨਾ ਸੰਭਾਰਨ ਦੇ ਅਰ ਮਾਰਤ ਹੈ,
ਜਰੂਰ ਮਾਰ ਦੇਵੇਗਾ, ਦਸ ਛੇਵੇਂ ਪਾਤਸ਼ਾਹ ਨੂੰ ਸੰਭਲਣ ਨੀ ਦੇਵੇਗਾ।
ਸ਼ੋਰੇ ਗੋ ਅਵਕਾਤ ਕਰੇ,
ਬੜੇ ਖੁਸ਼ੀ ਮਨਾ ਰਹੇ ਲੱਲਾ ਬੇਗ ਤੇ ਕੰਬਰ ਬੇਗ, ਸਾਡਾ ਭਾਣਜਾ ਹੁਣ ਮਾਰ ਦੇਵੇਗਾ, ਛੇਵੇਂ ਪਾਤਸ਼ਾਹ ਨੂੰ ਨਹੀਂ ਛੱਡੇਗਾ।
ਸਭ ਬਾਤ ਬਣੀ ਗੁਰ ਏਕ ਲਰੇ,
ਬਹੁਤ ਚੰਗੀ ਗੱਲ ਬਣ ਗਈ, ਜਿਹੜੇ ਕੱਲੇ ਹੀ ਛੇਵੇਂ ਪਾਤਸ਼ਾਹ ਲੜ ਰਹੇ ਨੇ।
ਚਿਤ ਵਿੱਚ ਵਿਚਾਰਤ ਬਾਕ ਕਹੇ,
ਇਉਂ ਸਤਸੰਗ ਜੀ ਵਿਚਾਰਦੇ ਆ ਬਚਨ ਕਹੇ।
ਸੁਣ ਕਾਬਲ ਬੇਗ ਲੜੰਤ ਹੈ,
ਕਾਬਲ ਬੇਗ ਲੜਨਾ ਜਿਸ ਵੇਲੇ ਆਇਆ ਮੁਕਾਬਲੇ ਤੇ,
ਕੁਝ ਤੋਰ ਵਿਖੇ ਜੈ ਆਸ ਰਹੀ।
ਕੀ ਕਹਿੰਦੇ ਨੇ ਉਹ ਕਾਬਲ ਬੇਗ, ਤੇਰੀਆਂ ਭੁਜਾਂ ਤੇ ਜਿੱਤ ਦੀ ਆਸ ਹੈ ਸਾਨੂੰ।
ਅਬ ਔਰ ਅਲੰਬ ਰਹਿਓ ਨਾ ਕਹੀ,
ਲਲਾ ਬੇਗ ਕਹਿੰਦਾ ਹੋਰ ਨੀ ਮੇਰਾ ਇਸ ਵੇਲੇ ਆਸਰਾ ਕੋਈ।
ਇਤ ਜੋਦ ਬਣੀ ਗੁਰ ਤੀਰ ਖਰੇ,
ਇਧਰ ਖਾਲਸਾ ਜੀ ਰਾਏ ਜੋਧ, ਵਿਧੀ ਚੰਦ ਵਰਗੇ ਸੂਰਮੇ ਗੁਰੂ ਸਾਹਿਬ ਦੇ ਕੋਲੇ ਖੜੇ ਨੇ।
ਪਾਟੇ ਔਰ ਵਿਧੀ ਸਸ ਆਦ ਥਰੇ,
ਹੋਰ ਸਾਰੇ ਪਿੱਛੇ ਹਟੇ ਖੜੇ ਨੇ ਸੂਰਮੇ।
ਔਰ ਪੈ ਵਿਸ਼ਵਾਸ ਮਹਾ ਤਰਹੀ,
ਸਾਰੇ ਗੁਰੂ ਸਾਹਿਬ ਦੇ ਚਾਨਾਂ ਤੇ ਭਰੋਸਾ ਧਾਰਦੇ ਨੇ ਕਿ ਗੁਰੂ ਸਾਹਿਬ ਦੀ ਜਿੱਤ ਹੋਵੇਗੀ।
ਬਿਨ ਦੇਨ ਬਿਨ ਦੇਰ ਸੰਘਾਰਨ ਕੋ ਕਰਹੀ,
ਬਿਨਾਂ ਦੇਰੀ ਤੋਂ ਹੀ ਕਾਬਲ ਬੇਗ ਨੂੰ ਮਾਰ ਦੇਣਗੇ ਮਹਾਰਾਜ।
ਇਹ ਕਿਆ ਗੁਰ ਅਗਰ ਕਰੇ ਬਿਥਿਰਤਾ,
ਇਹ ਗੁਰੂ ਸਾਹਿਬ ਦੇ ਮੂਹਰੇ ਕੀ ਟਿਕ ਜੂਗਾ।
ਗਜ ਮਤੇ ਕੇਰ ਸੋ ਭਿਰਤਾ,
ਜੇ ਮਸਤ ਹਾਥੀ ਆ ਕੇ ਸ਼ੇਰ ਨਾ ਭਿੜਨਾ ਚਾਹੇ।
ਖਗ ਰਾਜ ਕਹਾਂ ਝਟਕਾ ਸੋ ਕਹਾਂ,
ਕਿੱਥੇ ਚਿੜੀ ਨਿਕੀ ਜੀ, ਕਿੱਥੇ ਸਤਸੰਗ ਜੀ ਗਰੜ, ਕਿੱਥੇ ਮੁਕਾਬਲਾ ਕਰ ਸਕਦੀ ਹੈ ਚਿੜੀ।
ਸਮਤਾ ਚਾਹੇ ਗਰਬਾਤਮਾ,
ਅੱਜ ਹੰਕਾਰ ਦੇ ਨਾਲ ਮਹਾਰਾਜ ਦੀ ਬਰਾਬਰੀ ਚਾਹੁੰਦਾ ਕਾਬਲੀ ਬੇਗ।
ਰਣ ਦੁੰਦ ਬਲੋਕਨ ਹੇਤ ਖਰੇ,
ਦੋਨਾਂ ਦਾ ਜੰਗ ਦੇਖਣ ਵਾਸਤੇ ਗੁਰੂ ਸਾਹਿਬ ਦਾ ਤੇ ਕਾਬਲੀ ਬੇਗ ਦਾ ਦੋਨਾਂ ਪਾਸਿਆਂ ਦੇ ਸੂਰਮੇ ਖੜੇ ਨੇ।
ਜਹ ਮੂੜ ਗੁਰੂ ਹੱਥ ਬੇ ਕੇ ਤਰੇ,
ਇਹ ਮੂਰਖ ਚਾਹੁੰਦਾ ਮਹਾਰਾਜ ਨੂੰ ਸ਼ਹੀਦ ਕਰਨਾ।
ਗਹਿ ਢਾਲ ਕਿਰਪਾਨ ਫਿਰਿਓ ਗਰਬੇ,
ਇਹ ਹੰਕਾਰ ਦੇ ਨਾਲ ਢਾਲਾ ਤੇ ਕਿਰਪਾਨ ਪਕੜ ਕੇ ਇਧਰ ਉਧਰ ਪੈਂਤਰੇ ਖੇਡਦਾ।
ਦਿਖਰਾਵਤ ਚਾਤਰ ਤਾ ਸਰਬੇ,
ਬੋਲੀ ਚਤਰਾਜੀ ਦਿਖਾਉਂਦਾ ਹੈ।
ਕਰ ਸੀਗਰ ਸੋ ਫਾਂਦਤ ਓਜ ਤਰੇ,
ਬਹੁਤ ਹੀ ਸਤਸੰਗ ਜੀ ਤੇਜ਼ੀ ਦੇ ਨਾਲ ਛਾਲ ਮਾਰ ਕੇ ਕਦੇ ਉਧਰ ਕਦੇ ਉਧਰ ਹੁੰਦਾ।
ਇਤਿ ਊਤ ਫਿਰਿਓ ਹੋਏ ਅਗਰ ਖਰੇ,
ਇਧਰ ਉਧਰ ਫਿਰਦਾ ਹੋਇਆ ਸਾਹਮਣੇ ਆਇਆ ਮਹਾਰਾਜ ਦੇ।
ਹਿਮ ਸ੍ਰੀ ਗੁਰ ਚੰਚਲ ਤਾ ਕਰ ਕਹਿ,
ਇਸ ਤਰ੍ਹਾਂ ਜਿਵੇਂ ਗੱਤਕੇ ਬਾਜੀ ਸਤਸੰਗ ਜੀ ਗੱਤਕਾ ਖਿਡਾਰੀ ਕਰਦੇ ਨੇ, ਇਸ ਤਰ੍ਹਾਂ ਮਹਾਰਾਜ ਵੀ ਪੈਂਤਰੇ ਨਾਲ ਹੋਏ ਸਾਹਮਣੇ।
ਹਰ ਦਾਵ ਫਿਰੇ ਅਸਕੋ ਤਰਕੇ,
ਤਲਵਾਰ ਹੱਥ ਚ ਪਕੜੀ ਹੋਈ ਆ ਦਾਰ ਲਾਉਣ ਵਾਸਤੇ।
ਅਬ ਸਮੁਖ ਹੋਏ ਤਕਾ ਤਹਿਕਾਵਤ ਹੈ,
ਇਹ ਕਦੇ ਸਾਹਮਣੇ ਹੋ ਕੇ ਇੱਕ ਦੂਜੇ ਨੂੰ ਤਕਾਉਂਦੇ ਨੇ।
ਜੈ ਮਾਰਨੇ ਆਪ ਬਚਾਵਤ ਹੈ,
ਦੂਸਰੇ ਤੇ ਵਾਰ ਕਰਨ ਵਾਸਤੇ ਤੇ ਆਪਣਾ ਬਚਾ ਕਰਨ ਲਈ ਯੁਗਤੀ ਸੋਚਦੇ।
ਸਮ ਦੋਨੋ ਦਾਵ ਵਿਚਾਰਤ ਹੈ,
ਦੋਨੋ ਆਪਸ ਵਿੱਚ ਹੀ ਦਾਵ ਵਿਚਾਰਦੇ ਨੇ, ਇਧਰ ਛੇਵੇਂ ਪਾਤਸ਼ਾਹ ਉਧਰ ਲਾਲਾ ਆਪਣੇ ਕਾਬਲ ਬੇਗ।
ਉਛਲੰਤ ਮਹਾ ਭਗਤਾਰਤ,
ਜਿਸ ਵੇਲੇ ਸਤ ਸੰਗਤ ਜੀ ਪੈਂਤਰਾ ਖੇਡਦੇ ਨੇ, ਛਾਲ ਮਾਰਦੇ ਨੇ ਉੱਚੀ।
ਗੁਰ ਵਾਕ ਕਹਿਓ ਕਰ ਵਾਰ ਪੂਰਾ,
ਮਹਾਰਾਜ ਕਹਿੰਦੇ ਹੁਣ ਪੈਂਤਰੇ ਬਥੇਰੇ ਤੈ ਖੇਡ ਲੈ ਕਾਬਲੀ ਬੇਗ, ਬਾਰ ਕਰ ਹੁਣ ਜੇ ਤੇਰੇ ਮਨ ਚ ਇੱਛਾ।
ਲਤ ਹੋਵੇ ਪਛਤਾਵਾ ਨਾਏ ਕਰਾ,
ਨਹੀਂ ਪਛਤਾਉਂਦਾ ਰਹਿ ਜਾਏਗਾ, ਮੈਂ ਬਾਰ ਨਾ ਕਰ ਸਕਿਆ, ਜੇ ਪਹਿਲਾਂ ਕਰ ਦਿੰਦਾ ਤਾਂ ਸ਼ਾਇਦ ਸ਼ਹੀਦ ਹੀ ਕਰ ਦਿੰਦਾ ਮਹਾਰਾਜ ਨੂੰ, ਤੂੰ ਪਹਿਲਾਂ ਬਾਰ ਕਰ ਲੈ ਸਾਡੇ ਤੇ।
ਮਮ ਬਾਰ ਚਲੇ ਨੇ ਬਾਚੇ ਗੋ,
ਜੇ ਸਾਡਾ ਬਾਰ ਚੱਲ ਗਿਆ ਫਿਰ ਬਚਣਾ ਨਹੀਂ ਪਾਵੇਗਾ ਉਹ ਪਠਾਣਾ ਕਬਲੀ ਤੋਂ ਮੁਗਲਾ, ਤੂੰ ਸਾਡੇ ਤੇ ਕਰ ਲੈ ਪਹਿਲਾਂ
ਰਜ ਸਰੋਣਤ ਦੀਰਘ ਰਾਚੇ ਗੋ,
ਜੇ ਸਾਡੀ ਕਿਰਪਾਨ ਬਹਿ ਗਈ ਤੇਰਾ ਜਿਹੜਾ ਖੂਨ ਹੈ ਧੂੜ ਵਿੱਚ ਮਿਲ ਜੂ,
ਤਬ ਕਾਬਲ ਬੇਗ ਸਤਾਵ ਕਰੇ
ਛੇਤੀ ਦੇਣੇ ਸਤ ਸੰਗਤ ਜੀ ਮਹਾਰਾਜ ਨੇ ਬਚਨ ਜਿਸ ਵੇਲੇ ਕਹੇ ਤਰਕ ਮੰਨ ਕੇ ਛੇਤੀ ਦੇਣੇ ਇਸ ਕਾਬਲੀ ਬੇਗ ਨੇ,
ਇਤ ਉਤੇ ਫਾਂਦ ਤਵਾਰ ਕਰੇ
ਇਧਰ ਉਧਰ ਛਾਲ ਮਾਰਦੇ ਨੇ ਮਹਾਰਾਜ ਤੇ ਬਾਹਰ ਕਰ ਦਿੱਤਾ,
ਗੁਰਸ਼ਾਰ ਕਰੀ ਸੋ ਬਚਾਏ ਗਏ,
ਸਤਿਗੁਰੂ ਜੀ ਸਤ ਜੀ ਛਾਲ ਮਾਰ ਕੇ ਆਪਣੇ ਸਰੀਰ ਨੂੰ ਬਚਾ ਗਏ,
ਜਬ ਸ਼ੂਸ਼ ਭਰਿਓ ਤਬ ਕ੍ਰੋਧ ਭਏ,
ਜਦ ਇਹਦਾ ਬਾਹਰ ਖਾਲੀ ਗਿਆ ਖਾਲਸਾ ਜੀ ਉਦੋਂ ਵੀ ਕ੍ਰੋਧ ਦੇ ਸਹਿਤ ਹੋਇਆ ਲਲਾ ਕਾਬਲੀ ਬੇਗ,
ਕਰ ਨੇਰ ਬਹੋਰ ਪ੍ਰਹਾਰ ਕਰਿਓ,
ਨੇੜ ਹੋ ਕੇ ਲਗਾਤਾਰ ਫਿਰ ਦੂਜਾ ਵਾਰ ਕਰ ਦਿੱਤਾ ਇਸਨੇ,
ਲਟਕੇ ਸਮ ਫਾਂਦ ਤੇ ਬੇਗ ਤਰਿਓ,
ਛੇਤੀ ਦੇ ਨਾਲ ਜਿਵੇਂ ਨਟ ਬਾਜੀ ਪਾਉਂਦਾ ਮਾਰ ਕੇ ਛਾਲ ਜਦੋਂ ਕੀਤਾ ਵਾਰ ਦੂਜਾ,
ਪੁਨ ਢਾਲ ਸੋ ਉਪਰ ਰੋਕ ਲਿਓ,
ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਆਪਣੇ ਸਿਰ ਦੇ ਉੱਤੇ ਢਾਲ ਲੈ ਲਈ, ਸਤਸੰਗ ਜੀ ਆਪਣੀ ਢਾਲੇ ਦੇ ਉੱਤੇ ਬਾਰ ਲੈ ਲਿਆ ਇਸਦਾ,
ਗੁਰੇ ਆਪਣ ਵਾਰ ਪ੍ਰਹਾਰ ਕੀਓ,
ਜਦੋਂ ਦੋ ਵਾਰ ਇਹਦੇ ਸਤਸੰਗ ਜੀ ਹੋ ਗਏ ਸਤਿਗੁਰਾਂ ਨੇ ਫੇਰ ਕੀਤਾ ਬਾਰੇ ਦੇਤੇ,
ਤਰ ਨਮ੍ਰਿਤ ਭੂਤਰ ਸਾਥ ਛਿਉ,
ਇਕਦਮ ਹੀ ਸਤਸੰਗ ਜੀ ਨੀਵੀਂ ਪਾ ਗਿਆ ਥੱਲੇ ਹੀ ਝੁੱਕ ਗਿਆ, ਬਚਾ ਹੋ ਗਿਆ ਇਸਦਾ,
ਲਗਤਾ ਕਰ ਦਾਵ ਬਚਾਏ ਗਏ,
ਬੜੀ ਤੇਜ਼ੀ ਦੇ ਨਾਲ ਗੁਰੂ ਸਾਹਿਬ ਦੇ ਬਾਰ ਤੋਂ ਆਪਣੇ ਸਰੀਰ ਨੂੰ ਬਚਾ ਗਿਆ ਕਾਬਲੀ ਬੇਗ,
ਗੁਰਵਾਰ ਉਭਾਰ ਤਵਾਰ ਕਰਿਓ,
ਛੇਤੀ ਦਿਨ ਸਤਸੰਗ ਜੀ ਇਸ ਨੇ ਤੀਜਾ ਵਾਰ ਕੀਤਾ ਤਲਵਾਰ ਚੱਕ ਕੇ,
ਤਿਰਛੀ ਸੋ ਤਿੱਛੀ ਹਤਮਾਨ ਭਰਿਓ,
ਅਹੀ ਜੀ ਤੇਜ਼ੀ ਦੇ ਨਾਲ ਤਲਵਾਰ ਬਾਹੀ ਸਤਸੰਗ ਜੀ ਤਿੱਖੀ ਇਹਨੇ ਟੇਢੀ,
ਬਹੁ ਸ਼ੀਘਰ ਕਰੇ ਸੋ ਬਚਾਏ ਰਹੇ,
ਮਹਾਰਾਜ ਬੜੀ ਤੇਜ਼ੀ ਨਾਲ ਬਚਾ ਰਹੇ ਆਪਣਾ ਸਰੀਰ,
ਖਗ ਅਗਰ ਸਰੀਰ ਛੋਏ,
ਫੇਰ ਵੀ ਖਾਲਸਾ ਜੀ ਜਿੱਥੇ ਡੌਲਾ ਇੱਥੇ ਬਾਂਹ ਹੁੰਦੀ ਹੈ ਨਾ ਆਪਣੇ ਚੋਲੇ ਦੀ, ਇੱਥੇ ਨੁੱਕਰ ਸੀ ਜਿਹੜੀ ਉਹ ਤਲਵਾਰ ਦੀ ਮੂਹਰੇ ਨੋਕ, ਉਹ ਛੋ ਗਈ ਆਪਦੇ ਸਰੀਰ ਨੂੰ,
ਛੁੱਟ ਸਰੋਣ ਬਹਿਓ ਗੁਰ ਚੀਰ ਭਿਗੇ,
ਥੋੜਾ ਜਿਹਾ ਸਤਸੰਗ ਜੀ ਇੱਥੇ ਜ਼ਖਮ ਹੋ ਗਿਆ ਡੌਲੇ ਤੇ, ਖੂਨ ਨਿਕਲਿਆ ਛੇਵੇਂ ਪਾਤਸ਼ਾਹ ਦੇ ਸਤਸੰਗ ਜੀ ਸਰੀਰ ਵਿੱਚੋਂ, ਵਸਤਰ ਭਿੱਜ ਗਏ,
ਇੱਕ ਕਾਵ ਲੱਗਿਓ ਔਰ ਕੋਪ ਜਗੇ,
ਜਿਸ ਵੇਲੇ ਸਤਸੰਗ ਜੀ ਸਰੀਰ ਦੇ ਉੱਤੇ ਜ਼ਖਮ ਲੱਗ ਗਿਆ ਮਹਾਰਾਜ ਦੇ ਵੀਰ ਰਸ ਜਾਗ ਗਿਆ,
ਬਬਕਾਰ ਪਰੇ ਸ਼ਮਸ਼ੇਰ ਤਵੇ,
ਜਿਵੇਂ ਸਤਸੰਗ ਜੀ ਸ਼ੇਰ ਗਰਜਦਾ ਹੈ ਐ ਮਹਾਰਾਜ ਗਰਜ ਕੇ ਇਹਦੇ ਤੇ ਪਏ,
ਚਮਕੇ ਸ਼ਮਸ਼ੇਰ ਬਿਲੋਕ ਸਵੇ,
ਸਾਰੇ ਦੇਖਦੇ ਨੇ ਤਲਵਾਰ ਚਮਕ ਰਹੀ ਹੈ ਦਸਵੇਂ ਛੇਵੇਂ ਪਾਤਸ਼ਾਹ ਦੀ,
ਪਰ ਢਾਲ ਸੋ ਅਗਰ ਦਬਾਏ ਲਿਓ,
ਜਾ ਕੇ ਸਤਸੰਗ ਜੀ ਆਪ ਨੇ ਢਾਲਾ ਇਹਦੇ ਸਿਰ ਚ ਮਾਰ ਕੇ ਇਹਨੂੰ ਦਬਾ ਲਿਆ,
ਪਰ ਸ਼ੀਘਰ ਸ਼ੀਘਰ ਉਬ ਜਦੂਰ ਕਰ ਸ਼ੀਘਰ ਤੂੰ ਭੱਜ ਦੂਰ ਪਇਓ,
ਸਤਸੰਗ ਜੀ ਨੇ ਛੇਤੀ ਕਰਕੇ ਫੇਰ ਵੀ ਭੱਜ ਕੇ ਦੂਰ ਹੋ ਗਿਆ ਇਹ,
ਪਿਖ ਬੇਗ ਲਲਾ ਦਿਕ ਸਾਧ ਕਹਿਓ,
ਜਦੋਂ ਸਤਸੰਗ ਜੀ ਇਹ ਭੱਜ ਕੇ ਪਿੱਛੇ ਹਟਿਆ ਦੇਖ ਕੇ ਲਲਾ ਬੇਗ ਵਰਗਿਆਂ ਨੇ ਸ਼ਾਬਾਸ਼ ਕਿਹਾ ਕਿ ਬਚਾ ਹੋ ਗਿਆ ਤੇਰਾ,
ਕਰ ਘਾਤ ਕਿਦੋਂ ਗੁਰ ਲਿਓ ਗਹਿਓ, ਕਰ ਘਾਤ ਕਿਦੋਂ ਗੁਰ ਲਿਓ ਗਹਿਓ,
ਕਹਿੰਦੇ ਜਾ ਗੁਰੂ ਸਾਹਿਬ ਨੂੰ ਸ਼ਹੀਦ ਕਰ ਦੇ, ਜਾ ਇਹਨਾਂ ਨੂੰ ਪਕੜ ਲੈ, ਐ ਬੰਗਾਰ ਕੇ ਆਵਾਜ਼ ਦਿੰਦੇ ਨੇ ਲਲਾ ਬੇਗ ਹੁਣੀ ਪਾਸੇ ਤੇ ਖੜੇ,
ਨਹੀਂ ਜਾਣਤ ਮੂਰਖ ਲਾਵਤ ਹੈ,
ਕਿਉਂ ਨੀ ਮੂਰਖ ਜਾਣਦੇ ਕਿ ਸਤਿਗੁਰੂ ਜੀ ਹਲੇ ਖਿਡਾਉਂਦੇ ਨੇ ਇਸ ਨੂੰ, ਜਿਵੇਂ ਗਰੜ ਸੱਪ ਨੂੰ ਖਿਡਾਉਂਦਾ ਹੁੰਦਾ ਮਾਰ ਤਾਂ ਦੇਣਾ ਹੀ ਹੁੰਦਾ ਗਰੜ ਨੇ, ਐ ਨੂੰ ਚੋਜ ਕਰਦੇ ਨੇ ਇਹਦੇ ਨਾਲ,
ਰਿਤ ਮਾਨੁਖੀ ਮਨ ਭਾਵਤ ਹੈ,
ਮਾਨੁਖੀ ਲੀਲਾ ਕਰ ਰਹੇ ਨੇ ਮਨ ਭਾਉਂਦੀ,
ਚਪਲੰਤ ਚਲਿਓ ਪੁਨ ਨੇਰ ਕੀਓ,
ਚੰਚਲਤਾ ਦੇ ਨਾਲ ਫੇਰ ਤਲਵਾਰ ਲੈ ਕੇ ਨੇੜੇ ਆਇਆ,
ਲਗਤਾ ਦਰਸਾਏ ਹੰਕਾਰ ਹੀ ਓ,
ਹੰਕਾਰ ਹੈ ਹਿਰਦੇ ਦੇ ਅੰਦਰ ਆਪਣੀ ਤੇਜ਼ੀ ਜਨਾ ਰਿਹਾ,
ਪਰਥਮੇ ਸਮ ਚਾਹਤ ਵਾਰ ਕਰੋ,
ਪਹਿਲਾਂ ਵਾਂਗੂ ਹੀ ਮਹਾਰਾਜ ਦੇ ਕੇਰਾਂ ਤਾਂ ਬਾਹਰ ਲਾ ਗਿਆ ਨਾ ਸਤਸੰਗ ਜੀ, ਜ਼ਖਮੀ ਮਹਾਰਾਜ ਦਾ ਦੌੜਾ ਕਰ ਗਿਆ, ਫੇਰ ਚਾਹੁੰਦਾ ਹੈ ਬਾਰ ਕਰਨਾ,
ਧਰ ਦਵੈ ਕਰਕੇ ਧਰ ਪੈ ਸੂ ਧਰੋ,
ਚਾਹੁੰਦਾ ਹੈ ਕਿ ਸਤਿਗੁਰਾਂ ਦੇ ਦੋ ਸਰੀਰ ਦੇ ਹਿੱਸੇ ਕਰਦਿਆਂ ਧੜ ਤੇ ਸੀ ਸੱਡ ਕਰਦਿਆਂ,
ਪਰਵਾਰ ਸਵਾਰ ਉਬਾਰ ਮਹਾ,
ਜਦੋਂ ਖਾਲਸਾ ਜੀ ਵੱਡੀ ਤਲਵਾਰ ਚੱਕ ਕੇ ਆਇਆ,
ਤਕਵਾਰ ਪ੍ਰਹਾਰਨ ਬੇਗਲ ਹਾਂ,
ਬੜੀ ਤੇਜ਼ੀ ਦੇ ਨਾਲ ਸਤਸੰਗ ਜੀ ਬਾਰ ਕਰਨ ਲੱਗਾ ਤੱਕ ਕੇ,
ਗੁਰ ਅਗਰ ਪਏ ਬਿਨ ਤਰਾਸ ਤਵੇ,
ਸਤਿਗੁਰੂ ਜੀ ਨਿਰਭੈ ਹੋ ਕਰਕੇ ਸਾਹਮਣੇ ਹੋਏ,
ਦਿਸ ਦੋ ਇਨ ਕੇ ਪਰ ਠੰਡ ਸਵੇ,
ਦੋਨਾਂ ਪਾਸਿਆਂ ਦੇ ਸੂਰਮੇ ਦੇਖ ਰਹੇ ਨੇ ਖੜੇ,
ਰਿਪ ਢਾਲੇ ਢਾਲ ਭਰਾਏ ਦਈ,
ਉਸ ਵੇਲੇ ਖਾਲਸਾ ਜੀ ਇਹਦੀ ਢਾਲ ਚ ਢਾਲ ਮਾਰੀ, ਸ਼ਾਮ ਛੇਵੇਂ ਪਾਤਸ਼ਾਹ ਨੇ ਪਹਿਲਾਂ ਢਾਲ ਨਾਲ ਢਾਲ ਭੇਟ ਦਿੱਤੀ,
ਕਰ ਉੱਚ ਅਸਾਰਤ ਸੀਗਰ ਲਈ,
ਆਪਣੀ ਤਲਵਾਰ ਉੱਚੀ ਚੱਕ ਲਈ,
ਬਹੁ ਕਾਬਲ ਬੇਗ ਬਚਾਏ ਰਹੋ,
ਇਹ ਖਾਲਸਾ ਜੀ ਬਚਾ ਰਿਹਾ, ਇਹਨੇ ਢਾਲੇ ਨਾਲ ਹੀ ਬਚਾ ਕਰਨਾ ਸੀ, ਢਾਲਾ ਸਤਸੰਗਤ ਜੀ ਆਪਣੇ ਢਾਲੇ ਨਾਲ ਭਿੜ ਭੜਾ ਦਿੱਤਾ, ਤਾਂ ਚੱਕਣ ਨਹੀਂ ਦਿੱਤਾ ਹੈ। ਐਸੀ ਉੱਤੋਂ ਦੀ ਤਲਵਾਰ ਵਾਹ ਦਿੱਤੀ ਛੇਵੇਂ ਪਾਤਸ਼ਾਹ ਨੇ।
ਬਲ ਸਾਤ ਕਿਰਪਾਨ ਮਹਾਨ ਬਹਿਓ,
ਬਲ ਦੇ ਨਾਲ ਹੀ ਜੀ ਕਿਰਪਾਨ ਬਹੀ ਖਾਲਸਾ ਜਿਵੇਂ ਗਾਤਰਾ ਪਾਇਆ ਹੁੰਦਾ ਮੋਢੇ ਤੇ ਮਾਰੀ ਮਹਾਰਾਜ ਨੇ।
ਲਗ ਤੰਗ ਸਖੰਦੇ ਚੀਰ ਦਿਓ,
ਉੱਚੇ ਉੱਤੋਂ ਮੋਢੇ ਦੇ ਸਤਸੰਗ ਜੀ ਗਾਤਰੇ ਵਾਂਗੂ ਚੀਰ ਦਿੱਤਾ ਸਰੀਰ ਦਾ।
ਅਟਕਿਓ ਨਾ ਕਹੂੰ ਚਲ ਪਾਰ ਪਇਓ,
ਸਤਿਗੁਰਾਂ ਦੀ ਤੇਗ ਕਿਤੇ ਅਟਕੀ ਨਹੀਂ, ਪਾਰ ਹੋ ਗਈ ਇਹਦੇ ਸਤਸੰਗ ਜੀ ਸਰੀਰ ਵਿੱਚ ਦੀ ਮੋਢੇ ਤੋਂ ਪ੍ਰਵੇਸ਼ ਹੋ ਕੇ।
ਜਿਮ ਹੋਤ ਜਨੇਊ ਪਰਿਓ ਗਰਮ,
ਜਿਵੇਂ ਜਨੇਊ ਪਾਇਆ ਹੁੰਦਾ ਖਾਲਸਾ ਜੀ ਗਲ ਦੇ ਵਿੱਚ,
ਤਿਮ ਦੋ ਧੜ ਹੋਏ ਗਿਰਿਓ ਧੜ ਮੈਂ,
ਜਿਉਂ ਦੋ ਧੜ ਹੋ ਕੇ ਖਾਲਸਾ ਜੀ ਇਹ ਰਕਾਬਲੀ ਬੇਗ ਡਿੱਗ ਪਿਆ। ਬੋਲੇ ਸੋ ਨਿਹਾਲ
ਪਟ ਜੋਤ ਸਵਾਦ ਨਿਹਾਰ ਤੈਂ,
ਰਾਏ ਜੋਧ ਵਰਗੇ ਖਾਲਸਾ ਜੀ ਵਿਧੀ ਚੰਦ ਵਰਗੇ ਦੇਖ ਰਹੇ ਸੀ ਉਸ ਵੇਲੇ।
ਗੁਰ ਜੈ ਗੁਰ ਜੈਤ ਉਚਾਰਤ,
ਜੈ ਜੈਕਾਰ ਹੋਵੇ ਗੁਰੂ ਸਾਹਿਬ ਜੀ, ਗੁਰੂ ਨਾਨਕ ਦੇਵ ਜੀ ਦੇ ਘਰ ਦੀ ਜੈ ਜੈਕਾਰ ਹੋਵੇ। ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡਦੇ ਨੇ।
ਲਖ ਕੌਤਕ ਆਨੰਦ ਧਾਰਤ,
ਇਹ ਅਸਚਰਜ ਕੌਤਕ ਦੇਖ ਕੇ ਆਨੰਦ ਧਾਰ ਰਹੇ ਹੈ।
ਉਤਸ਼ਾਹ ਕਰੇ ਲਲਕਾਰਤ,
ਬੜੇ ਉਤਸ਼ਾਹ ਨਾਲ ਲਲਕਾਰੇ ਮਾਰਦੇ ਨੇ।
ਦੋਹਰਾ ਕਾਬਲ ਬੇਗ ਸੋ ਬੇਗ ਹੱਥ,
ਜਿਉਂ ਤੇਜੀ ਦੇ ਨਾਲ ਕਾਬਲ ਬੇਗ ਨੂੰ ਮਾਰ ਕੇ,
ਦੇਖ ਤੁਰਕ ਸਰਦਾਰ,
ਜਿੰਨੇ ਤੁਰਕ ਸਰਦਾਰ ਰਹਿੰਦੇ ਸੀ ਕੰਬਰ ਬੇਗ ਤੇ ਲਾਲਾ ਬੇਗ ਨਾਲ, ਦੇਖ ਰਿਹਾ ਭਾਣਜਾ ਤਾਂ ਮਾਰਿਆ ਗਿਆ।
ਸੋਚਤ ਚਿਤ ਹਟ ਫਰਕ ਕਰ,
ਸੋਚਦੇ ਨੇ ਚਿੱਤ ਵਿੱਚ ਨਾਲੇ ਡਰਦੇ ਪਿੱਛੇ ਫਰਕ ਕਰ ਗਏ।
ਖਰੇ ਦੂਰ ਲਖ ਹਾਰ,
ਹਾਰ ਮੰਨ ਕੇ ਦੂਰ ਹੋ ਕੇ ਖੜ ਗਏ।
ਟੋਟਕ ਚੰਦ ਪਿਕ ਕਾਬਲ ਬੇਗ ਮਾਰਿਓ ਮਰਿਓ ਰਨ ਮੈਂ,
ਜੰਗ ਦੇ ਵਿੱਚ ਦੇਖ ਲਿਆ ਵੀ ਕਾਬਲ ਬੇਗ ਮਰ ਗਿਆ।
ਬਣੀਆਂ ਜਿਮ ਲੂਟ ਲਿਓ ਬਨ ਮੈਂ,
ਜਿਵੇਂ ਬਾਣੀਏ ਨੂੰ ਚੋਰ ਲੁੱਟ ਲੈਣ ਸਤਸੰਗ ਜੀ ਜੰਗਲ ਦੇ ਵਿੱਚ, ਉਹਦੀ ਬੁਰੀ ਹਾਲਤ ਹੁੰਦੀ ਆ, ਐ ਇਹਨਾਂ ਦੀ ਹੋਈ।
ਚਿਤ ਬੇਗ ਲਲਾ ਦੁੱਖ ਪਾਏ ਕਨ,
ਬੜਾ ਲਲਾ ਬੇਗ ਨੇ ਮਨ ਚ ਦੁੱਖ ਪਾਇਆ ਭਾਣਜੇ ਦੇ ਮਰਨ ਤੇ।
ਵੱਡ ਵੀਰ ਹਤਿਓ ਗੁਰ ਕਾਲ ਮਨ,
ਕਹਿੰਦੇ ਗੁਰੂ ਸਾਹਿਬ ਤਾਂ ਕਹਿੰਦੇ ਮਹਾਂਕਾਲ ਰੂਪ ਨੇ, ਉਹ ਨੀ ਪਤਾ ਕਾਲ ਨ ਕੋ ਕਾਲ ਮਹਾਂਕਾਲ ਨ ਕੋ ਕਾਲ ਹੈ। ਸਤਿਗੁਰੂ ਜੀ ਮਹਾਂਕਾਲ ਦੇ ਵੀ ਕਾਲ ਰੂਪ ਹਨ, ਅਕਾਲ ਪੁਰਖ ਨਾਹੀਂ ਸਰਕਾਲਾ, ਉਸ ਰੂਪ ਨੇ ਜਿਹਦੇ ਸਿਰ ਤੇ ਕਾਲ ਨਹੀਂ ਹੈ। ਮਹਾਂਕਾਲ ਤਾਂ ਸਤਸੰਗਤ ਜੀ ਕਾਲ ਔਰ ਮਹਾਂਕਾਲ, ਸ਼ਿਵ ਜੀ ਵੀ ਸਤਸੰਗਤ ਜੀ ਮਹਾਂਕਾਲ ਦਾ ਰੂਪ ਧਾਰਦਾ ਹੈ। ਮਹਾਂਪਰਲੋਂ ਵੇਲੇ ਅਗਨਾਂ ਖੋਲ੍ਹ ਦਿੰਦਾ, ਸਾਰੀ ਸੇਟੀ ਭਸਮ ਕਰਦਾ, ਐਟਮ ਤਾਂ ਗੱਲ ਹੀ ਕੁਛ ਨਹੀਂ ਜਿਹੜੇ ਅੱਜ ਕੱਲ੍ਹ ਬਣਾਏ ਗੌਰਮੈਂਟਾਂ ਨੇ। ਸੋ ਇਹ ਜੇ ਸਤਸੰਗ ਜਿਹੜੇ ਮਹਾਂਕਾਲ ਮਹਾਂਕਾਲੀ ਹਨ, ਇਹ ਸਾਰੇ ਵਾਹਿਗੁਰੂ ਦੀ ਸੱਤਿਆ ਪਾ ਕੇ ਆਪਣੀ ਸਤਸੰਗੀ ਸ਼ਕਤੀ ਵਿੱਚ ਵਰਤ ਰਹੇ ਨੇ। ਲੇਕਿਨ ਸਤਿਗੁਰੂ ਜੀ ਅਕਾਲ ਪੁਰਖ ਦਾ ਸਰੂਪ ਨੇ। ਜਿਸ ਪ੍ਰਕਾਰ ਸਤਸੰਗਤ ਜੀ ਕੰਬਰ ਬੇਗ ਹੋਣੇ ਦਾ ਛੋਟਾ ਮਾਮਾ ਜਿਹੜਾ, ਉਹ ਮੁਕਾਬਲੇ 'ਤੇ ਆਏਗਾ ਖਾਲਸਾ ਜੀ ਕੱਲ੍ਹ ਨੂੰ, ਉਹਨੇ ਵੀ ਮਾਰੀ ਜਾਣਾ। ਹੌਲੀ ਹੌਲੀ ਸਤਸੰਗਤ ਜੀ ਦੋਨੋਂ ਇਹਦੇ ਪੁੱਤ ਅਖੀਰ 'ਤੇ ਦਸ ਛੇਵੇਂ ਪਾਤਸ਼ਾਹ ਦੇ ਹੱਥੋਂ ਲਲਾ ਬੇਗ ਨੇ ਸਤਸੰਗਤ ਜੀ ਖਤਮ ਹੋ ਜਾਣਾ। ਇਹ ਜੰਗ ਸਤਸੰਗ ਜੀ ਕੱਲ੍ਹ ਨੂੰ ਵਿਚਾਰਾਂਗੇ। ਸੋ ਪ੍ਰੇਮੀ ਜਨੋ, ਆਪ ਮਾਈ ਭਾਈ ਦੇ ਸੰਗਤਾਂ ਦੇ ਸਾਰਿਆਂ ਦੇ ਹਿਰਦਿਆਂ 'ਚ ਵਿਦਿਤ ਹੋਵੇ, ਅੱਜ ਗੁਰੂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦਾ ਸਤਸੰਗ ਗੁਰਤਾ ਗੱਦੀ 'ਤੇ ਬਿਰਾਜਣ ਦਾ ਗੁਰਪੁਰਬ ਹੈ। ਸੋ ਆਪ ਜੀ ਨੇ ਸਤਸੰਗ ਜੀ ਅੱਜ ਦੇ ਦਿਨ ਗੁਰੂ ਅਮਰਦਾਸ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਦੋ ਦਿਨ ਪਹਿਲਾਂ ਆਪ ਦੀ ਘਾਲਣਾ ਦੇਖ ਕਰਕੇ ਉਹ ਤ੍ਰੇਤੇ ਵਾਲੇ ਬਚਨ ਸਤਸੰਗ ਜੀ ਜੋ ਬੇਦੀ ਭਇਓ ਪ੍ਰਸੰਨ ਰਾਜ ਕਹਿ ਪਾਇਕ ਹੈ, ਦੇਤ ਭਇਓ ਬਰਦਾਨ ਹੀ ਇਹ ਹੁਲਸਾਇਕ ਹੈ, ਜਬ ਕਲਮੇ ਹਮ ਨਾਨਕ ਨਾਮ ਕਹਾਏ ਹੈ, ਜਗਤ ਪੂਜ ਕਰ ਤੋਹੇ ਪਰਮ ਪਦ ਪਾਏ ਹੈ। ਉਹ ਖਾਲਸਾ ਜੀ ਅੱਜ ਗੁਰਤਾ ਗੱਦੀ ਸੋਢ ਵੰਸ਼ ਦੇ ਘਰ ਵਿੱਚ ਸਤਸੰਗ ਜੀ ਆਈ ਹੈ। ਜਾਣ ਨਾ ਦੇਸਾਂ ਸੋਢੀਓ, ਅੱਗੇ ਵਾਸਤੇ ਵੀ ਬੀਬੀ ਭਾਨੀ ਨੇ ਇਸੀ ਕੁਰਬਾਨੀ ਕੀਤੀ, ਸੋਢ ਵੰਸ਼ ਵਿੱਚ ਹੀ ਸਤਸੰਗ ਜੀ ਇਹ ਗੁਰਤਾ ਗੱਦੀ ਰੱਖੀ। ਹੋਰਿਓ ਗੰਗ ਵਹਾਈਆ ਦੁਨਿਆਈ ਆਖੇ ਕਿ ਕਿਉਂ, ਦੁਨੀਆਂ ਕਹਿੰਦੇ ਸੀ ਕੀ ਹੋ ਗਿਆ ਕੀ ਹੋ ਗਿਆ, ਗੰਗਾ ਹੋਰ ਪਾਸੇ ਨੂੰ ਚੱਲ ਪਈ। ਉਗਰ ਸੈਨ ਕੋ ਰਾਜ ਦਿਓ, ਕ੍ਰਿਸ਼ਨ ਨੇ ਜੇ ਰਾਜ ਦਿੱਤਾ ਸੇਵਕ ਨੂੰ ਨਹੀਂ ਦਿੱਤਾ, ਨਾਨਾ ਬਹਾਇਆ। ਰਾਮ ਚੰਦਰ ਨੇ ਜੇ ਰਾਜ ਭਾਗ ਦਿੱਤਾ ਆਪਣੇ ਪੁੱਤਾਂ ਨੂੰ ਦਿੱਤਾ, ਕੀ ਹਨੂੰਮਾਨ ਦੀ ਕੁਰਬਾਨੀ ਘੱਟ ਸੀ। ਬੇਅੰਤ ਹੋਰ ਸਿੱਖ ਸੇਵਕ ਭਗਤ ਸਨ, ਲੇਕਿਨ ਖਾਲਸਾ ਜੀ ਇਸ ਘਰ ਵਿੱਚ ਇਸੇ ਕਰਕੇ ਵਿਸ਼ੇਸ਼ਤਾਈ ਦੀ ਮਹਿਮਾ ਹੈ, ਪੁੱਤਰਾਂ ਨੂੰ ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋ ਕੰਨ ਮੁਰੱਟੀਆਂ, ਕੰਨਾਂ ਮੋਲਡਿਆ ਪੀਰ ਨਹੀਂ ਬਣੇ ਹਨ ਸਤਸੰਗਤ ਜੀ, ਫਿਰ ਕਿਹੜਾ ਮੋਕਸ਼ ਨੂੰ ਪ੍ਰਾਪਤ ਨਹੀਂ ਹੋਏ, ਗੁਰੂ ਘਰ ਦੇ ਤਾਂ ਕੁੱਤਿਆਂ ਨੂੰ ਵੀ ਦੁਨੀਆਂ ਪੂਜਦੀ ਹੈ। ਸੋ ਐਸੇ ਗੁਰੂ ਰਾਮਦਾਸ ਜੀ ਨੂੰ ਸਤਸੰਗਤ ਜੀ ਅੱਜ ਦੇ ਦਿਨ ਗੋਇੰਦਵਾਲ ਸਾਹਿਬ ਵਿਖੇ ਸਤਸੰਗ ਜੀ ਇਹਨਾਂ ਦੀ ਘਾਲਣਾ, ਬੜੀ ਭਾਰੀ ਸੇਵਾ ਸਤਸੰਗਤ ਜੀ, ਨਿਮਰਤਾ, ਸਹੁਰੇ ਘਰ 'ਚ ਇੰਨੀ ਨਿਮਰਤਾ ਕੌਣ ਧਾਰਦਾ ਹੈ? ਆਗਿਆ ਦਾ ਸਰ ਹਰ ਵੇਲੇ ਸਤਸੰਗ ਜੀ ਪਾਲਣ ਕਰਨਾ, ਟੋਕਰੀ ਢੋਣੀ ਬੌਲੀ ਸਭ ਹੱਥੀਂ ਸਤਸੰਗ ਜੀ ਆਪਣੇ ਸੇਵਾ ਕਰਦੇ ਪਏ। ਐਸੇ ਸਤਿਗੁਰੂ ਜੀ ਨੂੰ ਸਤਸੰਗਤ ਜੀ ਸਾ ਹਰ ਤਰ੍ਹਾਂ ਕੇ ਪਰਖ ਕਰਕੇ ਆਪ ਜੀ ਨੇ, ਆਪ ਗੁਰੂ ਅਮਰਦਾਸ ਜੀ ਨੇ ਇਹਨਾਂ ਦੇ ਹੱਥ ਤੋਂ ਸਤਸੰਗਤ ਜੀ ਦੁੱਖ ਭੰਜਨੀ ਬੇਰੀ ਕੋਲੇ ਟੱਕ ਆਪ ਲਵਾਇਆ ਗੁਰੂ ਕੇ ਚੱਕ ਨੂੰ ਸਤਸੰਗਤ ਜੀ ਬੰਨਣ ਵਾਸਤੇ, ਸਰੋਵਰ ਦੀ ਸਤਸੰਗ ਜੀ ਰਚਨਾ ਰਚਨ ਵਾਸਤੇ ਗੁਰੂ ਅਮਰਦਾਸ ਜੀ ਨੇ ਹੁਕਮ ਕਰਕੇ ਖਾਲਸਾ ਜੀ ਉੱਥੇ ਜਾ ਕੇ ਸੇਵਾ 'ਚ ਲਾਏ। ਜਿਸ ਵੇਲੇ ਦੇਖਿਆ ਜੋਤੀ ਜੋਤ ਸਮਾਉਣਾ ਹੈ, ਇਹਨਾਂ ਨੂੰ ਬੁਲਾ ਕੇ ਸਤਸੰਗ ਜੀ ਅੱਜ ਦੇ ਦਿਨ ਗੁਰਤਾ ਗੱਦੀ ਦਿੱਤੀ। ਬਿਕਰਮੀ ਸਤਸੰਗ ਜੀ 1631 ਸਮਝ ਸੀ। ਅੱਜ ਕੱਲ੍ਹ ਦੇ ਵਿਦਵਾਨ ਜਿਹੀ ਜੀ ਮੂੰਹ ਉਹੀ ਜੀ ਚਪੇੜ, ਜਿਹੇ ਜੇ ਲੋਕ ਹੋ ਗਏ ਉਹੋ ਜਿਹੇ ਵਿਦਵਾਨ ਹੋ ਗਏ। ਉਦੋਂ ਈਸਵੀ ਸੰਨ ਦਾ ਸੁਪਨਾਮ ਨਹੀਂ ਸੀ ਸਾਡੇ ਦੇਸ਼ ਵਿੱਚ, ਅੰਗਰੇਜ਼ ਗੁਰੂ 'ਚ ਕੋਈ ਨਹੀਂ ਸੀ ਦੋ ਗਏ ਜਦੋਂ ਦਾ ਸਤਸੰਗ ਜੀ ਇਹ ਇਤਿਹਾਸ ਹੈ। ਉਦੋਂ ਖਾਲਸਾ ਜੀ ਸੰਗਰਾਂਦਾਂ ਨੂੰ ਵੀ ਸਤਸੰਗਤ ਜੀ ਮਨਾਉਂਦੇ ਸੀ, ਲੇਕਿਨ ਇਹ ਸੰਮਤ ਨਹੀਂ ਸੀ। ਸੰਮਤ ਬਿਕਰਮੀ ਚੰਦਰਮਾ ਦੇ ਹਿਸਾਬ ਨਾਲ ਮੰਨਿਆ ਜਾਂਦਾ ਸੀ। ਅੱਜ ਸਤਸੰਗਤ ਜੀ ਭਾਦਰੋਂ ਸੁਦੀ ਤ੍ਰੌਦਸੀ ਹੈ, 1600 ਬਿਕਰਮੀ ਨੂੰ ਆਪ ਜੀ ਨੂੰ ਸਤਸੰਗ ਜੀ ਗੁਰਤਾ ਗੱਦੀ ਦਿੱਤੀ। ਭਾਦਰੋਂ ਸੁਦੀ ਸਤਸੰਗਤ ਜੀ ਪੂਰਨਮਾਸ਼ੀ ਨੂੰ ਆਪ ਜੀ ਜੋਤੀ ਜੋਤ ਸਮਾਏ ਗੋਇੰਦਵਾਲ ਸਾਹਿਬ ਵਿਖੇ। ਪਰਸੋਂ ਨੂੰ ਗੁਰਪੁਰਬ, ਗੁਰੂ ਅਮਰਦਾਸ ਸਾਹਿਬ ਜੀ ਜੋਤੀ ਜੋਤ ਸਮਾਉਣ ਦਾ ਆ ਰਿਹਾ ਹੈ। ਸੋ ਅੱਜ ਸਤਸੰਗ ਜੀ ਜੇ ਵਿਚਾਰੀਏ ਤਾਂ 1574 ਈਸਵੀ ਵਿੱਚ ਮਹਾਰਾਜ ਗੁਰਤਾ ਗੱਦੀ 'ਤੇ ਬੈਠੇ, ਲੇਕਿਨ ਉਸ ਦਿਨ 30 ਅਗਸਤ ਸੀ। ਉਸ ਹਿਸਾਬ ਤਾਂ ਆਪਾਂ ਨੂੰ 8 ਦਿਨ ਪਹਿਲਾਂ ਬਣਾਉਣਾ ਚਾਹੀਦਾ ਸੀ। ਜੇ ਈਸਵੀ ਸਾਨੀ ਦੇਖਣਾ ਤਾਂ ਫਿਰ 8 ਦਿਨ ਪਹਿਲਾਂ ਗੁਰਪੁਰਬ ਮਨਾਉਣਾ ਚਾਹੀਦਾ ਸੀ। ਜੇ ਸੰਗਰਾਂਦੀ ਦੇਖਣਾ ਤਾਂ 2 ਅੱਸੂ ਸੀ ਉਦੋਂ ਜਦੋਂ ਸਤਸੰਗਤ ਜੀ ਗੁਰਤਾ ਗੱਦੀ ਮਿਲੀ। 2 ਅੱਸੂ ਹਲੇ ਆਉਣਾ, ਕਈ ਦਿਨ ਰਹਿੰਦੇ ਨੇ। ਇਸ ਕਰਕੇ ਖਾਲਸਾ ਜੀ ਪੋਸੁਦੀ ਸੱਤਵੀਂ ਚਾਨਣ ਪੱਖ ਦੀ ਮਹਾਰਾਜ 10ਵੇਂ ਪਾਤਸ਼ਾਹ ਨੇ ਅਵਤਾਰ ਧਾਰਿਆ। ਇਹ ਪੱਖਾਂ ਦੇ ਹਿਸਾਬ ਨਾਲ ਗੁਰਪੁਰਬ ਮਨਾਏ ਜਾਂਦੇ ਹਨ। ਕੇਵਲ ਚੰਦ ਗੁਰਪੁਰਬ ਨੇ ਜਿਹੜੇ ਸਤਸੰਗ ਜੀ, ਜਿਵੇਂ ਵਿਸਾਖੀ ਹੋਈ ਖਾਲਸੇ ਦੀ, ਇਹ ਸੰਗਰਾਂਦਾਂ ਦੇ ਹਿਸਾਬ ਨਾਲ ਮਾਘੀ ਹੋਈ, ਨਹੀਂ ਤਾਂ ਸਾਰੇ ਸਤਸੰਗਤ ਜੀ ਸੰਮਤ ਬਿਕਰਮੀ ਦੇ ਹਿਸਾਬ ਨਾਲ ਗੁਰਪੁਰਬ ਮਨਾਏ ਜਾਂਦੇ। ਉਹਨਾਂ ਸੰਮਤਾਂ ਨੂੰ ਤਿਆਗ ਕੇ ਕਿ ਅਸੀਂ ਉਹਨਾਂ ਨੂੰ ਵਰਤਾਵਾ ਛੱਡਤਾ ਜੀ, ਹੁਣ ਅਸੀਂ ਈਸਵੀ ਅਸੀਂ ਅੰਗਰੇਜ਼ ਬਣ ਗਏ। ਸੋ ਸਤਸੰਗਤ ਜੀ ਕਿਉਂ, ਅਸੀਂ ਗੁਰੂ ਵੀ ਅਚੱਲ, ਗੁਰੂ ਕੀ ਕਥਾ ਵੀ ਅਚੱਲ ਹੈ। ਸੋ ਖਿਮਾ ਕਰਨੀ, ਸਾਰੀ ਸੰਗਤ ਨੂੰ ਵਧਾਈ ਹੋਵੇ। ਮਹਾਰਾਜ ਨੇ ਸਤਸੰਗਤ ਜੀ ਅੱਜ ਗੁਰੂ ਨਾਨਕ ਦੇਵ ਜੀ ਨੇ 4ਥੇ ਰਥ 'ਤੇ ਸਵਾਰ ਹੋ ਕਰਕੇ ਖਾਲਸਾ ਜੀ ਸਾਰੀ ਸ੍ਰੇਸ਼ਟੀ ਦੇ ਉੱਤੇ ਗਿਆਨ ਦਾ ਪ੍ਰਕਾਸ਼ ਸਤਸੰਗਤ ਜੀ ਆਪਣੇ ਗੁਰਬਾਣੀ ਦੁਆਰਾ ਕੀਤਾ ਹੈ, ਉਹ ਕਿਸੇ ਨੂੰ ਭੁੱਲਿਆ ਹੋਇਆ ਨਹੀਂ। ਐਸੇ ਸਤਸੰਗਤ ਜੀ ਆਪ ਜੀ ਸਮਰੱਥ ਸਰੂਪ ਹਨ। ਸੋ ਇੱਥੇ ਸਤਸੰਗ ਜੀ ਵਿਸਰਾਮ ਦਿੰਦਾ ਹਾਂ, ਭੁੱਲਾਂ ਚੁੱਕਾਂ ਮਾਫ਼ ਕਰਨੀਆਂ। ਰਾਗੀ ਸਿੰਘ ਜੀ ਸਤਸੰਗ ਜੀ ਹਾਜ਼ਰ ਨੇ, ਆਪ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।